दुष्ट मसंद हकार कर दुर्वृत्ति चितवे उपाप भूलते गिलाए जसूस तो सचित तैयार है आप।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तन साधु संग मुख जुरे बड़भागी हो सतगुरु नौवें पातशाह धन धन श्री गुरु तेग बहादुर साहब जी महाराज जी दे पवित्र स्थान से जुगो जुग अटल सतगुरु श्री गुरु ग्रंथ साहब जी दे पावन चरणा च संध्या वेले दे सजे हुए दीवाना च हाजरियां भर के एकत्र होके सतगुरां दा पावन पवित्र इतिहास बहुत ही श्रद्धा भावना ते सत्कार नाल सरवण कर रहे। सतगुरु नौवें पातशाह जी दी चढ़दी कला हुंदी वेख के बाबा धीर मल जी अपने मसंदा नाल मशवरा कर रहे ने। ईरखा ते द्वैश दी अग दे विच सड़ रहे ने। धीर मल दा इक मसंद आ इहदा नां है सिंहा। सिंहा मसंद बाबे धीर मल नूं मतां दे रहा है कि आपां नूं गुरु तेग बहादुर साहब कोल अज जिन्ना धन आया उन्हां कोल रहण नहीं देना चाहीदा क्योंकि जे ए पैसा उन्हां कोल रह गया इसे पैसे नाल उह फौजां इकट्ठियां कर लैणगे इसे पैसे दे नाल उन्हां ने अपने कोल सिपाही भर्ती कर लैणे ने ते अपने पिता वांगर गुरु हरगोबिंद साहब दे समान फौज लैके चढ़िया करनगे ते जे उन्हां ने फौज रख ली धीर मल फिर तू उन्हां दा मुकाबला नहीं कर सकेगा। इस करके हुणे ही वक्त है क्योंकि हाले तां जमदा दरखत है ते जमदे दरखत नूं जड़ तों पुटना सौखा हुंदा है पर जदों ओ दरखत वड्डे आकार दा हो जाए जड़ पक्की हो जाए ओनू फिर पुटना मुश्किल है। इस करके धीर मल आपां नूं गुरु तेग बहादुर दा डेरा लुट लेना चाहिदा है। जो कुछ भी उन्हां दे डेरे ते आया है सारा कुछ लै आना चाहिदा। हाले तां उन्हां ने सारा समान सांभ के नहीं रखिया जसूस भेज दिंदे आ जदों सारी संगत चली जाएगी मक्खण शाह चला जाएगा फिर मैं फौज लै के सिपाही लै के हमला करांगा संदबद्ध होके शस्त्रधारी होके हमला करदियां सारा डेरा लुटांगा उस वेले जदों हलचल मचेगी रौला पवेगा उसे हलचल विच ही मैं गोली चलवावांगा गुरु तेग बहादुर साहब नूं मार मुकावांगा। जे ओह मार मुकावांगे ते फिर धीर मल तेरी चढ़दी कला होवेगी बाकी दे सोढ़ी सारे डर जाणगे क्योंकि इको कंटक है गुरु तेग बहादुर साहब जे उन्हां नूं गोली मरवा दित्ती ते फिर तू ही अगे आएगा। धीर मल ने आखिया सिंहा मसंद बाकी तेरियां सारियां गल्लां ठीक ने पर गुरु तेग बहादुर मेरे पिता दे भरा हन रिश्ते च मेरे चाचा जी लगदे ने मेरा ए मन नहीं मनदा कि मैं उन्हां ते गोली चलवावां। सिंहा मसंद कहिंदा जी तुहानू की पता गुरियाई किवें हुंदी है तुसी तां बस गुरता गद्दी ते बैठ के गुरु बन के दर्शन दिओ ये कम सानू पता है असीं किवें करना इहो जे ढंग नाल गोली चलवावांगा कि पता ही नहीं लगेगा गोली कौन मार गया ते तेरा कम भी सिद्ध हो जाएगा तू बस चुप चाप करके गद्दी ते बैठ जे तू मेरी आग्या अनुसार ना चलिया ਤੇ ਫਿਰ ਤੈਨੂੰ ਪਤਾ ਹੀ ਹੈ ਵੀ ਗੁਰੂ ਬਣਾਉਣਾ ਤਾਂ ਮਸੰਦਾ ਦੇ ਹੱਥ ਚ ਹੈ, ਅਸੀਂ ਕਿਸੇ ਦੂਜੇ ਨੂੰ ਜਾ ਕੇ ਗੁਰੂ ਬਣਾ ਦੇਵਾਂਗੇ। ਇਹ ਸੁਣ ਕੇ ਧੀਰਮਲ ਚੁੱਪ ਕਰ ਗਿਆ ਡਰਦਾ ਹੋਇਆ, ਕਿਉਂਕਿ ਸਿੰਘ ਮਸੰਦ ਦੇ ਅਨੁਸਾਰ ਚੱਲਦਾ ਸੀ। ਸਿੰਘ ਮਸੰਦ ਉਸ ਵੇਲੇ ਸਾਰੇ ਮਸੰਦਾਂ ਚੋਂ ਬੜਾ ਪੁਸ਼ਟ ਸੀ, ਬਲੀ ਸੀ, ਧਨਵਾਨ ਸੀ, ਧੀਰਮਲ ਦੇ ਨਾਲ ਜੁੜਿਆ ਹੋਇਆ ਸੀ। ਤੋ ਸਿੰਘ ਮਸੰਦ ਨੇ ਇਹ ਸਲਾਹ ਬਾਬੇ ਧੀਰਮਲ ਨਾਲ ਕੀਤੀ ਹੈ ਤੇ ਧੀਰਮਲ ਨੇ ਵਿਚਾਰ ਕੀਤੀ ਕਿ ਮੱਖਣ ਸ਼ਾਹ ਦੇ ਹੁੰਦਿਆਂ ਨਹੀਂ ਹਮਲਾ ਕਰਨਾ, ਕਿਉਂਕਿ ਮੱਖਣ ਸ਼ਾਹ ਨਾਲ 500 ਸਿਪਾਹੀ ਨੇ, ਜਦੋਂ ਚਲਾ ਜਾਏਗਾ ਆਪਣੇ ਡੇਰੇ ਤੇ ਪਿੱਛੋਂ ਹਮਲਾ ਬੋਲਣਾ ਹੈ। ਇਹ ਤਿਆਰੀਆਂ ਕੀਤੀਆਂ, ਇਹ ਵਿਉਂਤਬੰਦੀਆਂ ਇਹਨਾਂ ਨੇ ਕੀਤੀਆਂ ਨੇ, ਸਤਿਗੁਰਾਂ ਦੇ ਡੇਰੇ ਤੇ ਹਮਲਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਗੁਰੂ ਸਾਹਿਬ ਜੀ ਦੁਇਰਾ ਦੁਸ਼ਟ ਮਸੰਦ ਆਕਾਰ ਕਰ ਦੁਰਬ੍ਰਿਤੀ ਚਿਤਵ ਤੇ ਪਾਪ।
ਜਿਹੜਾ ਦੁਸ਼ਟ ਮਸੰਦ ਹੈ ਸਿੰਘਾਂ ਮਸੰਦ, ਉਹਨੂੰ ਆਪਣੇ ਕੋਲ ਹਕਾਰ ਕੇ ਬੁਲਾ ਕੇ ਦੇ ਨਾਲ ਦੇ ਜਿਹੜੇ ਹੋਰ ਵੀ ਇਹਦੇ ਵਰਗੀ ਬਿਰਤੀ ਰੱਖਣ ਵਾਲੇ ਮਸੰਦ ਨੇ, ਉਹਨਾਂ ਮਸੰਦਾਂ ਨੂੰ ਸਿੰਘੇ ਮਸੰਦ ਨੇ ਆਪਣੇ ਕੋਲ ਬੁਲਾਇਆ ਹੈ ਔਰ ਖੋਟੀ ਬਿਰਤੀ ਧਾਰਨ ਕਰਕੇ ਮਸਲਤ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਰ ਖਿਲਾਫ਼, ਅਨੇਕਾਂ ਪ੍ਰਕਾਰ ਦੀਆਂ ਈਰਖਾ ਵਸ ਹੋ ਕੇ ਵਿਚਾਰਾਂ ਕਰਦੇ ਹਨ।
ਗੁਰ ਟਿਗ ਲਾਏ ਜਸੂਸ ਕੋ ਸਥਿਤ ਤਿਆਰ ਹੈ ਆਪ।
ਮਸੰਦ ਨੇ ਕੀ ਕੀਤਾ, ਆਪਣਾ ਇੱਕ ਜਸੂਸ ਭੇਜ ਦਿੱਤਾ ਗੁਰੂ ਸਾਹਿਬ ਦੇ ਡੇਰੇ, ਕਿ ਜਿਹਦਾ ਕੰਮ ਸੀ ਵੀ ਤੂੰ ਜਦੋਂ ਸਾਰੀ ਸੰਗਤ ਚਲੀ ਜਾਏਗੀ, ਮੱਖਣ ਸ਼ਾਹ ਚਲਾ ਜਾਏਗਾ, ਤੇ ਤੂੰ ਸਾਨੂੰ ਖ਼ਬਰ ਦੇਣੀ ਆ, ਬਸ ਅਸੀਂ ਉਸੇ ਵੇਲੇ ਹਮਲਾ ਕਰ ਦੇਵਾਂਗੇ। ਇਹ ਸੋਚ ਲੈ ਕੇ ਸਿੰਘ ਮਸੰਦ ਨੇ ਆਪਣਾ ਇੱਕ ਜਸੂਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਡੇਰੇ ਤੇ ਭੇਜ ਦਿੱਤਾ, ਆਪ ਵੀ ਤਿਆਰੀ ਕਰ ਲਈ, ਇਹਦੇ ਨਾਲ ਜਿਹੜੇ ਸਿਪਾਹੀ ਨੇ ਉਹਨਾਂ ਨੂੰ ਸੰਦਬੱਧ ਕਰ ਲਿਆ, ਉਹਨਾਂ ਸਾਰਿਆਂ ਨੂੰ ਸ਼ਸਤਰ ਧਾਰਨ ਕਰਵਾ ਦਿੱਤੇ ਨੇ, ਕਿਸੇ ਨੂੰ ਬੰਦੂਕ ਫੜਾ ਦਿੱਤੀ ਹੈ, ਕਿਸੇ ਨੂੰ ਬਰਛਾ, ਕਿਸੇ ਨੂੰ ਨੇਜਾ, ਕਿਸੇ ਨੂੰ ਕਿਰਪਾਨ ਢਾਲ, ਏਦਾਂ ਜਿਹੜੇ ਨਾਲ ਦੇ ਇਨ੍ਹਾਂ ਦੇ ਬੰਦੇ ਸੀ ਉਹਨਾਂ ਸਾਰਿਆਂ ਨੂੰ ਇਹਨੇ ਸ਼ਸਤਰ ਦੇ ਕੇ ਸ਼ਸਤਰ ਧਾਰੀ ਬਣਾ ਲਿਆ ਔਰ ਜਸੂਸ ਭੇਜ ਕੇ ਆਪ ਸਾਰੀ ਤਿਆਰੀ ਕਰ ਲਈ ਹੈ।
ਕਿਉਂ ਪਈ ਮੱਖਣ ਸ਼ਾਹ ਸਮੀਪ ਗੁਰੂ ਕੇ।
ਇਧਰ ਭਾਈ ਸਾਹਿਬ ਭਾਈ ਮੱਖਣ ਸ਼ਾਹ ਜਿਨ੍ਹਾਂ ਨੇ ਸਾਹਿਬ ਨੂੰ ਪ੍ਰਗਟ ਕੀਤਾ, ਆਪਣੀ ਭਾਵਨਾ ਨਾਲ ਪ੍ਰਗਟ ਕੀਤਾ, ਆਪਣੇ ਮਨ ਦੇ ਪ੍ਰੇਮ ਨਾਲ ਪ੍ਰਗਟ ਕੀਤਾ ਤੇ ਸਾਰੀ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਜੋੜਿਆ, ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਲੁਬਾਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਬੈਠੇ ਹਨ।
ਹਿਰਦੇ ਕਾਮਨਾ ਸਕਲ ਪੁਰੂ ਕੇ,
ਔਰ ਹਿਰਦੇ ਦੀਆਂ ਸਾਰੀਆਂ ਕਾਮਨਾਵਾਂ, ਜੋ ਜੋ ਕਾਮਨਾ ਮੱਖਣ ਸ਼ਾਹ ਨੇ ਮਨ ਚ ਕੀਤੀ ਹੈ, ਉਹ ਸਾਰੀਆਂ ਕਾਮਨਾਵਾਂ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਪੂਰਨ ਕੀਤੀਆਂ। ਐਸੀ ਕੋਈ ਕਾਮਨਾ ਮੱਖਣ ਸ਼ਾਹ ਦੀ ਬਾਕੀ ਨਹੀਂ ਬਚੀ ਜਿਹੜੀ ਕਾਮਨਾ ਸਾਹਿਬ ਨੇ ਪੂਰੀ ਨਾ ਕੀਤੀ ਹੋਵੇ। ਐਸੇ ਮਹਾਨ ਦਿਆਲੂ ਕਿਰਪਾਲੂ ਸਾਹਿਬ ਨੇ, ਪਾਤਸ਼ਾਹ ਨੇ ਮੱਖਣ ਸ਼ਾਹ ਦੀਆਂ ਸਾਰੀਆਂ ਕਾਮਨਾਵਾਂ ਪੂਰਨ ਕੀਤੀਆਂ ਹਨ।
ਕਹਿਤ ਪਇਓ ਮੁਝ ਕੀਓ ਨਿਹਾਲ,
ਮੱਖਣ ਸ਼ਾਹ ਕਹਿੰਦਾ ਸਤਿਗੁਰੂ ਜੀ ਤੁਸੀਂ ਮੈਨੂੰ ਨਿਹਾਲ ਕਰ ਦਿੱਤਾ ਹੈ। ਨਾਨਕ ਨਦਰੀ ਨਜ਼ਰ ਨਿਹਾਲ, ਜਦੋਂ ਸਤਿਗੁਰੂ ਜੀ ਨਦਰੀ ਸਤਿਗੁਰੂ ਜੀ ਆਪਣੀ ਨਜ਼ਰ ਕਰਦੇ ਨੇ ਤੇ ਸਤਿਗੁਰਾਂ ਦੀ ਨਜ਼ਰ ਨਾਲ ਨਿਹਾਲ ਪਦਵੀ ਦੀ ਪ੍ਰਾਪਤੀ ਹੁੰਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਮੱਖਣ ਸ਼ਾਹ ਵੱਲ ਨਜ਼ਰ ਹੀ ਕੀਤੀ, ਆਪਣੀ ਮਿਹਰ ਦ੍ਰਿਸ਼ਟੀ ਕੀਤੀ ਹੈ, ਜਿਸ ਮਿਹਰ ਦ੍ਰਿਸ਼ਟੀ ਕਰਕੇ ਮੱਖਣ ਸ਼ਾਹ ਨਿਹਾਲ ਹੋਇਆ ਤੇ ਕਹਿ ਰਿਹਾ ਮਹਾਰਾਜ ਮੈਨੂੰ ਆਪ ਜੀ ਨੇ ਨਿਹਾਲ ਕੀਤਾ ਹੈ।
ਦੁਆ ਲੋਕਨ ਦੀ ਆਨੰਦ ਵਿਸਾ,
ਮਹਾਰਾਜ ਮੈਨੂੰ ਦੋਹਾਂ ਲੋਕਾਂ ਦਾ ਆਨੰਦ ਬਖਸ਼ ਦਿੱਤਾ ਹੈ। ਇਸ ਲੋਕ ਦਾ ਵੀ ਤੇ ਪਰਲੋਕ ਦਾ ਵੀ, ਮੈਨੂੰ ਹੁਣ ਦੋਵਾਂ ਜਹਾਨਾਂ ਦਾ ਫਿਕਰ ਨਹੀਂ ਰਿਹਾ, ਤੁਸੀਂ ਤਾਂ ਮੇਰੇ ਦੋਵੇਂ ਲੋਕ ਸਫਲੇ ਕਰ ਦਿੱਤੇ ਨੇ ਔਰ ਦੋਵਾਂ ਲੋਕਾਂ ਵਿਚ ਮੈਨੂੰ ਸੁਰਖਰੂ ਬਣਾ ਦਿੱਤਾ ਹੈ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮਹਾਰਾਜ, ਮੇਰਾ ਲੋਕ ਤੇ ਪਰਲੋਕ ਤੁਸੀਂ ਕਿਰਪਾ ਕਰਕੇ ਸਵਾਰ ਦਿੱਤਾ ਹੈ।
ਚਰਨ ਸਪਰਸ਼ਿਤ ਕੋਮਲ ਹੱਥ,
ਆਪਣੇ ਕੋਮਲ ਹੱਥਾਂ ਦੇ ਨਾਲ ਭਾਈ ਮੱਖਣ ਸ਼ਾਹ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਪਰਸਦੇ ਨੇ, ਨਾਲੇ ਚਰਨ ਝਸੀ ਜਾਂਦੇ ਨੇ, ਪਰਸੀ ਜਾਂਦੇ ਨੇ, ਨਾਲੇ ਕਹੀ ਜਾਂਦੇ, ਮਹਾਰਾਜ ਤੁਸੀਂ ਮੈਨੂੰ ਨਿਹਾਲ ਕਰ ਦਿੱਤਾ, ਤੁਸੀਂ ਮੇਰਾ ਲੋਕ ਪਰਲੋਕ ਸਵਾਰ ਦਿੱਤਾ, ਕਿਰਪਾਲੂ ਸਤਿਗੁਰੂ। ਏਦਾਂ ਕਹਿੰਦਾ ਹੋਇਆ ਮੱਖਣ ਸ਼ਾਹ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਨੂੰ ਆਪਣੇ ਕੋਮਲ ਹੱਥਾਂ ਨਾਲ ਪਰਸਦਾ ਹੈ।
ਸਹਿਜ ਬਾਤ ਕਰ ਪ੍ਰੀਤੀ ਸਾਥ,
ਸਹਿਜ ਸੁਭਾਈ ਗੱਲਾਂ ਕਰ ਰਿਹਾ ਬੜੇ ਪਿਆਰ ਨਾਲ, ਬੜੀ ਭਾਰੀ ਗੂੜੀ ਪ੍ਰੀਤ ਨਾਲ ਭਾਈ ਮੱਖਣ ਸ਼ਾਹ ਜੀ ਸਹਿਜ ਸੁਭਾਏ ਸੁੱਤੇ ਸਿੱਧੀ ਗੱਲਾਂ ਕਰ ਰਹੇ ਹਨ।
ਸੰਗਤ ਦਿਓ ਦਰਸ ਤਿਤ ਆਪ,
ਕਹਿੰਦੇ ਮਹਾਰਾਜ ਤੁਸੀਂ ਮੇਰੇ ਕੱਲੇ ਤੇ ਕਿਰਪਾ ਨਹੀਂ ਕੀਤੀ, ਇਹ ਜਿੰਨੀ ਸੰਗਤ ਹੈ ਤੁਹਾਡੇ ਦਰਸ਼ਨ ਕਰਨ ਆਈ ਹੈ, ਇਹ ਸਾਰੀ ਸੰਗਤ ਤੇ ਤੁਸੀਂ ਕਿਰਪਾ ਕੀਤੀ, ਸਾਰਿਆਂ ਦੇ ਵਿਚ ਥਿਤ ਹੋ ਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ, ਗੁਰਤਾ ਗੱਦੀ ਤੇ ਬੈਠ ਕੇ ਸਾਰਿਆਂ ਨੂੰ ਦਰਸ਼ਨ ਦੇ ਕੇ ਸਾਰਿਆਂ ਨੂੰ ਤੁਸੀਂ ਕਿਰਤਾਰਥ ਕੀਤਾ, ਇਹ ਕਿਰਪਾ ਤੁਹਾਡੀ ਸਾਰੀ ਸੰਗਤ ਤੇ ਕਿਰਪਾ ਹੋਈ ਹੈ।
ਦੁਸ਼ਟਨ ਦਾਪ ਖਾਪ ਪ੍ਰਤਾਪ,
ਮਹਾਰਾਜ ਜੀ ਤੁਸੀਂ ਦੁਸ਼ਟਾਂ ਦਾ ਨਾਸ ਕਰਨ ਵਾਲੇ, ਜਿਹੜਾ ਦੁਸ਼ਟਾਂ ਦਾ ਪ੍ਰਤਾਪ ਹੈ ਉਹਨਾਂ ਦੇ ਪ੍ਰਤਾਪ ਨੂੰ ਦਮਨ ਕਰਨ ਵਾਲੇ, ਖਤਮ ਕਰਨ ਵਾਲੇ ਹੋ, ਔਰ ਤੁਹਾਡਾ ਪ੍ਰਤਾਪ ਸੰਸਾਰ ਦੇ ਵਿਚ ਉਜਾਗਰ ਹੋ ਰਿਹਾ।
ਮੈਂ ਅਬ ਕਾਲ ਛਪਨ ਕੋ ਰਾਵਰ,
ਮਹਾਰਾਜ ਜੀ ਹੁਣ ਤੁਹਾਡਾ ਕੋਈ ਕਾਲ ਸਮਾਂ ਨਹੀਂ ਹੈ ਕਿ ਛੁਪਣ ਦਾ, ਪਹਿਲਾਂ ਜਿੰਨਾ ਚਿਰ ਛੁਪਣਾ ਸੀ ਛੁਪ ਗਏ, ਮਹਾਰਾਜ ਹੁਣ ਨਹੀਂ ਤੁਹਾਡਾ ਛੁਪਣ ਦਾ ਸਮਾਂ, ਹੁਣ ਕਾਲ ਨਹੀਂ ਹੈ, ਸਮਾਂ ਨਹੀਂ ਕਿ ਤੁਸੀਂ ਹੁਣ ਛੁਪ ਕੇ ਰਹੋ।
ਛਤਰ ਤੁਮਾਰੇ ਸੀਸ ਫਿਰਾਵਰ,
ਮਹਾਰਾਜ ਜੀ ਇਸ ਵੇਲੇ ਗੁਰਤਾ ਗੱਦੀ ਦਾ ਜਿਹੜਾ ਛਤਰ ਹੈ, ਜਿਹੜਾ ਛਤਰ ਗੁਰੂ ਨਾਨਕ ਸਾਹਿਬ ਦੇ ਸੀਸ ਤੇ ਝੂਲਦਾ ਸੀ, ਉਹ ਛਤਰ ਇਸ ਵੇਲੇ ਆਪ ਜੀ ਦੇ ਸੀਸ ਤੇ ਝੂਲ ਰਿਹਾ। ਮਹਾਰਾਜ ਤੁਸੀਂ ਚਵਰ ਤੇ ਛਤਰ ਦੇ ਮਾਲਕ ਹੋ, ਚਵਰ ਛਤਰ ਦੇ ਮਾਲਕ ਹੋ, ਗਰੀਬ ਨਵਾਜ ਆਪ ਜੀ ਦੇ ਸੀਸ ਤੇ ਇਸ ਵੇਲੇ ਛਤਰ ਝੂਲ ਰਿਹਾ।
ਸਭ ਸਿੱਖਣ ਕੇ ਵਾਲੀ ਹੋ,
ਜਿੰਨੇ ਸਿੱਖ ਦੇ ਨਾ ਸਾਰਿਆਂ ਦੇ ਤੁਸੀਂ ਵਾਲੀ ਬਣੋ। ਮਹਾਰਾਜ ਇਹ ਬਿਨਾਂ ਵਾਲੀ ਤੋਂ ਅਨਾਥਾਂ ਵਾਂਗਰ ਲੱਭਦੇ ਫਿਰਦੇ ਸੀ ਤੁਹਾਨੂੰ, ਪਰ ਤੁਸੀਂ ਲੱਭ ਨਹੀਂ ਸੀ ਰਹੇ, ਹੁਣ ਕਿਰਪਾ ਕੀਤੀ ਤੁਸੀਂ ਪ੍ਰਗਟ ਹੋਏ ਹੋ, ਇਹ ਜਿੰਨੀ ਸੰਗਤ ਹੈ ਇਸ ਸਾਰੀ ਸੰਗਤ ਦੇ ਵਾਲੀ ਤੁਸੀਂ ਬਣੋ, ਇਨ੍ਹਾਂ ਸਾਰਿਆਂ ਦੀ ਬਾਂਹ ਹੇ ਨੌਵੇਂ ਪਾਤਸ਼ਾਹ ਮਹਾਰਾਜ ਤੁਸੀਂ ਪਕੜੋ।
ਬਣੋ ਸਹਾਈ ਦਾਸ ਦੁੱਖ ਖੋਵੋ,
ਆਪ ਸਹਾਈ ਹੋਵੋ, ਆਪ ਸਹਾਈ ਹੋ ਕੇ ਆਪਣੇ ਦਾਸਾਂ ਦੇ ਦੁੱਖ ਦੂਰ ਕਰ ਦਿਓ, ਆਪਣੇ ਦਾਸਾਂ ਦੇ ਦੁੱਖ ਕੱਟ ਦਿਓ, ਨਿਵਿਰਤ ਕਰ ਦਿਓ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ।
ਬਿਨਾ ਆਸਰੇ ਸੰਗਤ ਸਾਰੇ, ਖੋਜਤ ਗੁਰ ਤੋਂ ਹਾਰੇ,
ਮਹਾਰਾਜ ਬਿਨਾਂ ਆਸਰੇ ਤੋਂ ਸਾਰੀ ਸੰਗਤ ਇਧਰ ਉਧਰ ਲੱਭਦੀ ਫਿਰਦੀ ਸੀ, ਤੁਹਾਨੂੰ ਲੱਭਦੀ ਫਿਰਦੀ ਸੀ, ਪਰ ਲੱਭਦਿਆਂ ਲੱਭਦਿਆਂ ਸਾਰੀ ਸੰਗਤ ਹਾਰ ਗਈ, ਪਰ ਤੁਸੀਂ ਲੱਭੇ ਨਹੀਂ। ਬੜਾ ਭਾਲ ਬੜੀ ਲੱਭ, ਕਈ ਮਹੀਨਿਆਂ ਤੋਂ ਲੱਭ ਰਹੇ ਨੇ, ਕਈ ਮਹੀਨਿਆਂ ਤੋਂ ਭਾਲ ਕਰ ਰਹੇ ਸੀ ਸਿੱਖ, ਪਰ ਇਧਰ ਉਧਰ ਲੱਭਦਿਆਂ ਭਾਲਦਿਆਂ ਤੁਸੀਂ ਨਹੀਂ ਮਿਲੇ, ਹੁਣ ਤੁਸੀਂ ਕਿਰਪਾ ਕੀਤੀ ਆ, ਉਜਾਗਰ ਹੋਏ ਹੋ, ਪ੍ਰਗਟ ਹੋਏ ਹੋ।
ਧੀਰ ਦਿਲਾਸਾ ਸਿੱਖਣ ਦਿਓ,
ਮਹਾਰਾਜ ਹੁਣ ਇਨ੍ਹਾਂ ਸਾਰੇ ਸਿੱਖਾਂ ਨੂੰ ਧੀਰਜ ਦਿਓ, ਇਨ੍ਹਾਂ ਸਾਰੇ ਸਿੱਖਾਂ ਨੂੰ ਦਿਲਾਸਾ ਦਿਓ, ਕਿਉਂਕਿ ਹੁਣ ਇਨ੍ਹਾਂ ਨੂੰ ਤੁਹਾਡੇ ਦਿਲਾਸੇ ਦੀ ਲੋੜ ਹੈ, ਤੁਹਾਡੇ ਦਿੱਤੇ ਧੀਰਜ ਦੀ ਲੋੜ ਹੈ।
ਦਰਸ ਕਰਾਓ ਬੇਟੇ ਲਿਓ,
ਮਹਾਰਾਜ ਨਾਲੇ ਆਪਣੇ ਦਰਸ਼ਨ ਕਰਾਓ, ਨਾਲੇ ਜਿਹੜੀਆਂ ਭੇਟਾਵਾਂ ਸੰਗਤ ਲੈ ਕੇ ਆਈ ਹੈ ਉਹ ਸਾਰੀਆਂ ਭੇਟਾਵਾਂ ਤੁਹਾਡੇ ਵਾਸਤੇ ਨੇ, ਤੇ ਤੁਸੀਂ ਉਹ ਸਾਰੀਆਂ ਭੇਟਾਵਾਂ ਅੰਗੀਕਾਰ ਕਰਕੇ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਕਾਮਨਾਵਾਂ ਪੂਰੀਆਂ ਕਰੋ, ਸਿੱਖਾਂ ਦੀਆਂ ਭਾਵਨਾਵਾਂ ਨੂੰ ਫਲ ਲਾਓ ਔਰ ਇਹਨਾਂ ਤੇ ਰਹਿਮਤ ਦ੍ਰਿਸ਼ਟੀ ਕਰੋ।
ਉਪਦੇਸ਼ ਲਖ ਕਰ ਅਧਿਕਾਰੀ,
ਉਪਦੇਸ਼ ਦਿਓ ਇਹਨਾਂ ਸਾਰੇ ਸਿੱਖਾਂ ਨੂੰ, ਅਧਿਕਾਰੀ ਜਾਣ ਕੇ ਵੀ ਕਿਹੜਾ ਅਧਿਕਾਰੀ ਹੈ ਕਿਹੜਾ ਅਨ ਅਧਿਕਾਰੀ। ਜਿਹੜਾ ਉਪਦੇਸ਼ ਵੀ ਹੈ ਨਾ ਸਤਿਗੁਰਾਂ ਦਾ, ਉਹ ਸਾਰਿਆਂ ਵਾਸਤੇ ਨਹੀਂ, ਅਧਿਕਾਰੀ ਅਨ ਅਧਿਕਾਰੀ ਵੀ ਹੁੰਦੇ ਨੇ ਤੇ ਅਧਿਕਾਰੀ ਅਧਿਕਾਰੀ ਪ੍ਰਤੀ ਉਪਦੇਸ਼ ਹੈ। ਜਿਹੋ ਜੀ ਕਿਸੇ ਦੀ ਬਿਰਤੀ ਹੈ, ਕੋਈ ਉੱਤਮ ਹੈ ਤੇ ਉਹਦੇ ਲਈ ਉੱਤਮ ਉਪਦੇਸ਼ ਹੈ, ਕੋਈ ਮੱਧਮ ਹੈ ਤਾਂ ਉਹਦੇ ਲਈ ਉਹੋ ਜਿਹਾ ਉਪਦੇਸ਼ ਹੈ, ਜੇ ਕੋਈ ਕਨਿਸ਼ਠ ਹੈ ਤਾਂ ਉਹਦੇ ਲਈ ਉਹੋ ਜਿਹਾ ਉਪਦੇਸ਼ ਹੈ। ਅਧਿਕਾਰੀ ਅਧਿਕਾਰੀ ਪ੍ਰਤੀ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਆਪਣੇ ਉਪਦੇਸ਼ ਦੀ ਦਾਤ ਬਖਸ਼ੋ।
ਇਮ ਮਹਿਮਾ ਹੋਏ ਜਗ ਵਿਸਤਾਰੇ,
ਜੇ ਤੁਸੀਂ ਇਸੇ ਤਰ੍ਹਾਂ ਕਰੋਗੇ ਤੇ ਤੁਹਾਡੀ ਮਹਿਮਾ ਸਾਰੇ ਜਗਤ ਵਿਚ ਵਿਸਤ੍ਰਿਤ ਹੋਵੇਗੀ, ਸਾਰੇ ਸੰਸਾਰ ਵਿਚ ਸਾਰੇ ਜਗ ਵਿਚ ਤੁਹਾਡੀ ਮਹਿਮਾ ਜ਼ਾਹਰ ਹੋਵੇਗੀ, ਪ੍ਰਗਟ ਹੋਵੇਗੀ ਗਰੀਬ ਨਵਾਜ ਪਾਤਸ਼ਾਹ।
ਇਤਿਆਦਿਕ ਕਰ ਕਰ ਅਰਦਾਸ ਬੈਠਾਰੇ ਦਰਸ਼ਤ ਗਨਦਾਸ,
ਇਤਿਆਦਿਕ ਅਰਦਾਸਾਂ ਕਰਦਾ ਭਾਈ ਮੱਖਣ ਸ਼ਾਹ ਸਤਿਗੁਰਾਂ ਦੇ ਚਰਨਾਂ ਵਿਚ, ਬਾਰ ਬਾਰ ਇਸ ਤਰ੍ਹਾਂ ਬੇਨਤੀਆਂ ਕਰਕੇ ਸਤਿਗੁਰਾਂ ਨੂੰ ਗੱਦੀ ਤੇ ਬਿਠਾਇਆ। ਉਧਰ ਜਿੰਨੀਆਂ ਸੰਗਤਾਂ ਆਈਆਂ ਨੇ ਸਾਰੀ ਸੰਗਤ ਨੂੰ ਪ੍ਰੇਰ ਪ੍ਰੇਰ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਤੇ ਪਵਿੱਤਰ ਦਰਸ਼ਨ ਸਾਰੀ ਸੰਗਤ ਨੂੰ ਭਾਈ ਮੱਖਣ ਸ਼ਾਹ ਨੇ ਕਰਵਾਏ ਨੇ।
ਕਿਸ ਕੋ ਪ੍ਰੇਮ ਹੈ ਗੁਰ ਪੂਰਾ,
ਸਤਿਗੁਰੂ ਜੀ ਨੇ ਭਾਈ ਮੱਖਣ ਸ਼ਾਹ ਦਾ ਪ੍ਰੇਮ ਵੇਖ ਕੇ, ਕਿਉਂਕਿ ਮੱਖਣ ਸ਼ਾਹ ਦਾ ਹਿਰਦਾ ਪ੍ਰੇਮ ਨਾਲ ਭਰਿਆ ਹੋਇਆ, ਇੰਨਾ ਪਿਆਰ ਸੀ, ਇਹਦਾ ਪਿਆਰ ਹੀ ਹੈ ਜਿਹੜਾ ਸਤਿਗੁਰਾਂ ਨੂੰ ਪ੍ਰਗਟ ਕਰਕੇ ਲਿਆਇਆ, ਨਹੀਂ ਤਾਂ ਸਤਿਗੁਰੂ ਨੌਵੇਂ ਪਾਤਸ਼ਾਹ ਤਾਂ ਗੁਪਤ ਹੀ ਰਹਿਣਾ ਚਾਹੁੰਦੇ ਸੀ, ਅਲੋਪ ਹੀ ਬੈਠੇ ਸੀ, ਪ੍ਰਗਟ ਹੋ ਹੀ ਨਹੀਂ ਸਨ ਰਹੇ। ਇਹ ਤੇ ਮੱਖਣ ਸ਼ਾਹ ਦਾ ਪਿਆਰ ਹੈ, ਆਪਣੇ ਸਿੱਖ ਦੀ ਪ੍ਰੀਤ ਦੇ ਵੱਸ ਹੋ ਕੇ, ਪ੍ਰੇਮ ਵੱਸ ਹੋ ਕੇ, ਜਿਵੇਂ ਕਹਿੰਦੇ ਨੇ ਨਾ ਕਿ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਵਾਲੀਆਂ ਪਾ ਕੇ ਡੋਰੀਆਂ, ਉਹ ਪ੍ਰੇਮ ਦੀ ਡੋਰ ਪਾਈ ਹੋਈ ਸੀ ਮੱਖਣ ਸ਼ਾਹ ਨੇ, ਇਹਦੇ ਪ੍ਰੇਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਹੈ।
ਕਰਤ ਭਏ ਜਿਮ ਕੈ ਬਚਰੂਰਾ,
ਜਿਵੇਂ ਜਿਵੇਂ ਭਾਈ ਮੱਖਣ ਸ਼ਾਹ ਨੇ ਬੇਨਤੀ ਕੀਤੀ ਸਤਿਗੁਰੂ ਜੀ ਤਿਵੇਂ ਤਿਵੇਂ ਹੀ ਕਰਦੇ ਰਹੇ। ਜਿਵੇਂ ਇਹਨੇ ਕਿਹਾ ਮਹਾਰਾਜ ਤੁਸੀਂ ਗੱਦੀ ਤੇ ਬੈਠੋ, ਮਹਾਰਾਜ ਗੱਦੀ ਤੇ ਬੈਠ ਗਏ। ਜਿਵੇਂ ਇਹਨੇ ਕਿਹਾ ਮਹਾਰਾਜ ਹੁਣ ਤੁਸੀਂ ਸੰਗਤਾਂ ਦੀਆਂ ਭੇਟਾਵਾਂ ਪ੍ਰਵਾਨ ਕਰੋ, ਉਸੇ ਤਰ੍ਹਾਂ ਜਿਵੇਂ ਜਿਵੇਂ ਭਾਈ ਮੱਖਣ ਸ਼ਾਹ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਰਹੇ ਇਹਦੇ ਪ੍ਰੇਮ ਦੇ ਵੱਸ ਹੋ ਕੇ, ਤਿਵੇਂ ਤਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਹਦਾ ਬਚਨ ਮੰਨਦੇ ਰਹੇ। ਸਵੇਰੇ ਅੰਮ੍ਰਿਤ ਵੇਲੇ ਦਿਨ ਚੜੇ ਤੱਕ ਮਹਾਰਾਜ ਜੀ ਦਰਸ਼ਨ ਦਿੰਦੇ ਰਹੇ, ਡੇਢ ਪਹਿਰ ਦਿਨ ਬੀਤ ਗਿਆ, ਯਾਨੀ ਕਿ ਦੁਪਹਿਰ ਦੇ ਵੇਲੇ ਤੱਕ ਡੇਢ ਪਹਿਰ ਦਾ ਸਮਾਂ ਸਤਿਗੁਰੂ ਜੀ ਨੇ ਬੈਠ ਕੇ, ਇੱਕ ਪਹਿਰ ਤਿੰਨ ਘੰਟਿਆਂ ਦਾ ਹੁੰਦਾ ਹੈ, ਡੇਢ ਪਹਿਰ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਤਕਰੀਬਨ ਚਾਰ ਸਾਢੇ ਚਾਰ ਘੰਟੇ ਸੰਗਤ ਵਿਚ ਬੈਠ ਕੇ ਸਾਰਿਆਂ ਨੂੰ ਦਰਸ਼ਨ ਦਿੰਦੇ ਰਹੇ।
ਗੁਰ ਅਰ ਸੰਗਤ ਆਨੰਦ ਵਡਿਓ ਹੈ,
ਗੁਰੂ ਵੀ ਆਨੰਦਤ ਨੇ, ਸੰਗਤ ਵੀ ਆਨੰਦ ਵਿਚ ਹੈ। ਜਦੋਂ ਸੰਗਤ ਨੂੰ ਦਰਸ਼ਨ ਹੋ ਗਏ, ਉਹ ਸੰਗਤ ਜਿਹੜੀ ਪਿਛਲੇ ਕਈ ਮਹੀਨਿਆਂ ਤੋਂ ਭਟਕ ਰਹੀ ਸੀ, ਭਰਮ ਚ ਭੁਲੇਖਿਆਂ ਚ ਪਈ ਹੋਈ ਸੀ ਵੀ ਪੂਰਾ ਗੁਰੂ ਕੌਣ ਹੈ, ਅੱਜ ਗੁਰੂ ਦੇ ਦਰਸ਼ਨ ਕੀਤੇ ਤੇ ਮਨ ਨੂੰ ਸਕੂਨ ਮਿਲ ਗਿਆ, ਹਿਰਦਿਆਂ ਨੂੰ ਸ਼ਾਂਤੀ ਮਿਲ ਗਈ ਹੈ, ਮਨ ਠੰਡੇ ਠਾਰ ਹੋ ਗਏ ਨੇ, ਹਿਰਦਿਆਂ ਚ ਆਨੰਦ ਵਰਤ ਗਿਆ, ਸਾਰੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਨੰਦ ਨਾਲ ਭਰੀ ਹੋਈ ਹੈ।
ਮੱਖਣ ਉੱਠਿਓ ਬੰਦਨਾ ਕੀਨਸ,
ਜਦੋਂ ਡੇਢ ਪਹਿਰ ਦਿਨ ਬੀਤ ਗਿਆ, ਦੀਵਾਨ ਦੀ ਸਮਾਪਤੀ ਹੋਣੀ ਸੀ, ਤੋ ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਸਵੇਰ ਦੇ ਹੀ ਆਏ ਬੈਠੇ ਸੀ, ਹੁਣ ਸਤਿਗੁਰਾਂ ਨੂੰ ਮੱਖਣ ਸ਼ਾਹ ਨੇ ਮੱਥਾ ਟੇਕਿਆ, ਵੰਦਨਾ ਕਰਕੇ ਮਹਾਰਾਜ ਜੀ ਦੇ ਕੋਲੋਂ ਉੱਠੇ ਹਨ।
ਵਸਤ ਸਕਲ ਕੋ ਸੌਂਪ ਸੁਦੀਨਸ,
ਜਿਹੜੀਆਂ ਜਿਹੜੀਆਂ ਵਸਤੂਆਂ ਭਾਈ ਮੱਖਣ ਸ਼ਾਹ ਲਿਆਏ ਸੀ, 500 ਸ਼ਰਫੀਆਂ ਲਿਆਏ ਸੀ, 2 ਚੌਰ ਸਾਹਿਬ ਲਿਆਏ ਸੀ, ਬੜੇ ਸੋਹਣੇ ਕੱਪੜੇ ਵਸਤਰ ਮਹਾਰਾਜ ਜੀ ਦੇ ਪਹਿਨਣ ਵਾਸਤੇ, ਫਿਰ ਅਣ ਸੀਤੇ ਵੀ ਇੱਕ ਚੋਲਾ ਸਵਾ ਕੇ ਲਿਆਂਦਾ, ਉਹ ਪਵਾ ਦਿੱਤਾ, ਬਾਕੀ ਅਣ ਸੀਤੇ ਕੱਪੜੇ ਵੀ ਲਿਆਂਦੇ ਸੀ। ਤੋ ਬਹੁਤ ਸਾਰੀਆਂ ਵਸਤੂਆਂ ਜੋ ਭਾਈ ਮੱਖਣ ਸ਼ਾਹ ਲਿਆਏ ਸਨ, ਉਹ ਸਾਰੀਆਂ ਸਤਿਗੁਰੂ ਜੀ ਨੂੰ ਭਾਈ ਮੱਖਣ ਸ਼ਾਹ ਨੇ ਸੌਂਪ ਦਿੱਤੀਆਂ ਨੇ।
ਹਰਖਤ ਹੈ ਗਮ ਨਿਓ ਨਿਜ ਡੇਰੇ।
ਔਰ ਮੱਖਣ ਸ਼ਾਹ ਡੇਢ ਪਹਿਰ ਤੱਕ ਦਰਸ਼ਨ ਕਰਦਾ ਰਿਹਾ ਤੇ ਜਦੋਂ ਦੁਪਹਿਰ ਜੀ ਹੋਣ ਲੱਗੀ ਤਾਂ ਭਾਈ ਮੱਖਣ ਸ਼ਾਹ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲੋਂ ਆਗਿਆ ਲੈ ਕੇ ਜਿੱਥੇ ਬਾਬੇ ਬਕਾਲੇ ਬਾਹਰ ਇਨ੍ਹਾਂ ਨੇ ਡੇਰਾ ਕੀਤਾ ਹੋਇਆ ਸੀ, ਬੜੀ ਖੁਸ਼ੀ ਨਾਲ ਬੜੇ ਆਨੰਦ ਨਾਲ ਮੱਖਣ ਸ਼ਾਹ ਆਪਣੇ ਡੇਰੇ ਤੇ ਵਾਪਸ ਚਲਾ ਗਿਆ।
ਕਰਤ ਵਾਰਤਾ ਲਾਪ ਗਨੇਰੇ।
ਜਾਂਦਾ ਹੋਇਆ ਵਾਰਤਾਲਾਪ ਕਰਦਾ ਜਾਂਦਾ ਹੈ ਆਪਣੇ ਨਾਲ ਦੇ ਸਾਥੀਆਂ ਨਾਲ, ਗੁਰੂ ਦੀ ਉਪਮਾ ਕਰਦਿਆਂ ਜਾ ਰਿਹਾ।
ਨਿਜ ਸਾਥਨ ਤੋਂ ਸਕਲ ਬਤਾਏ ਜਥਾ ਕਾਮਨਾ ਆਪਣੀ ਪਾਏ।
ਪਹਿਲਾਂ ਜਿਹੜੀ ਘਟਨਾ ਇੱਕ ਦਿਨ ਪਹਿਲਾਂ ਘਟੀ ਸੀ ਉਹ ਇਹਨੇ ਪਹਿਲਾਂ ਸਾਥੀਆਂ ਨੂੰ ਨਹੀਂ ਸੀ ਦੱਸੀ, ਹੁਣ ਦੱਸ ਰਿਹਾ। ਹੁਣ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਦੱਸਦਾ ਹੈ, ਕਹਿਣ ਲੱਗਾ ਕਿ ਮੇਰੀ ਕਾਮਨਾ ਸਤਿਗੁਰਾਂ ਨੇ ਪੂਰੀ ਕੀਤੀ ਹੈ, ਮੈਨੂੰ ਤਾਂ ਪਤਾ ਲੱਗਾ ਕਿ ਇਹੀ ਪੂਰੇ ਸਤਿਗੁਰੂ ਹਨ।
ਗੁਰ ਕਰਨਾ ਤੇ ਜਸ ਮੈਂ ਪਾਇਓ ਮੋਹੇ ਬਹਾਨੇ ਜਗ ਪ੍ਰਗਟਾਇਓ।
ਗੁਰੂ ਸਾਹਿਬ ਨੇ ਮੇਰੇ ਮਨ ਦੀ ਕਾਮਨਾ ਜਾਣ ਕੇ ਅੰਤਰਜਾਮਤਾ ਕਰਕੇ ਮੈਨੂੰ ਦੱਸ ਦਿੱਤਾ ਕਿ ਤੂੰ ਸਾਡੀ ਸੁਖਣਾ ਸੁਖੀ ਸੀ, ਤੇਰਾ ਜਹਾਜ਼ ਅਸੀਂ ਬੰਨੇ ਲਾਇਆ ਸੀ ਤੇ ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣਾ ਮੈਨੂੰ ਜਸ ਦੇ ਦਿੱਤਾ। ਮੇਰੇ ਬਹਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗ ਚ ਪ੍ਰਗਟ ਹੋਏ ਨੇ, ਮੈਨੂੰ ਵਡਿਆਈ ਦੇਣੀ ਸੀ, ਮੈਨੂੰ ਜਸ ਬਖਸ਼ਣਾ ਸੀ ਨਿਮਾਣੇ ਜੇ ਸਿੱਖ ਨੂੰ। ਇਹ ਤਾਂ ਗੁਰੂ ਸਾਹਿਬ ਜੀ ਨੇ ਆਪ ਹੀ ਕਿਰਪਾ ਕੀਤੀ ਹੈ, ਇਹ ਮੇਰੇ ਬਹਾਨੇ ਜਗਤ ਵਿਚ ਪ੍ਰਗਟ ਹੋਏ ਹਨ।
ਆਵਨ ਦੂਰ ਸਫਲ ਪਾ ਮੇਰਾ।
ਮੈਂ ਦੂਰੋਂ ਚੱਲ ਕੇ ਆਇਆ ਹਾਂ, ਸਤਿਗੁਰਾਂ ਦੇ ਚਰਨਾਂ ਵਿਚ ਮੇਰਾ ਦੂਰੋਂ ਚੱਲ ਕੇ ਆਉਣਾ ਸਫਲਾ ਹੋ ਗਿਆ, ਇਹਨਾਂ ਦੇ ਚਰਨਾਂ ਦੀ ਸ਼ਰਨ ਵਿਚ ਆਉਣਾ ਸਫਲ ਹੋ ਗਿਆ ਹੈ।
ਸਹਿ ਸੰਗਤ ਗੁਰ ਦਰਸ਼ਨ ਹੀਰਾ।
ਮੈਂ ਸਾਰੀ ਸੰਗਤ ਸਮੇਤ ਹੋਰ ਵੀ ਜਿੰਨੀ ਸੰਗਤ ਇੱਥੇ ਭਟਕਦੀ ਫਿਰਦੀ ਸੀ ਉਹ ਸਾਰੀ ਸੰਗਤ ਦੇ ਸਮੇਤ ਪੂਰੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ।
ਖੁਸ਼ੀ ਅਧਿਕ ਸਭ ਬਿਦ ਕੀ ਹੋਏ।
ਸਭ ਪ੍ਰਕਾਰ ਦੀ ਮੇਰੇ ਤੇ ਸਤਿਗੁਰਾਂ ਦੀ ਖੁਸ਼ੀ ਹੋਈ, ਹਰ ਪੱਖ ਤੋਂ ਸਤਿਗੁਰੂ ਜੀ ਮੇਰੇ ਤੇ ਪ੍ਰਸੰਨ ਹੋਏ ਨੇ, ਮੇਰੇ ਤੇ ਬੜੀਆਂ ਖੁਸ਼ੀਆਂ ਕੀਤੀਆਂ ਨੇ। ਹੁਣ ਜਿਹਦੇ ਤੇ ਗੁਰੂ ਖੁਸ਼ ਹੋ ਜਾਏ, ਜਿਹਦੇ ਤੇ ਸਤਿਗੁਰੂ ਖੁਸ਼ ਹੋ ਜਾਣ, ਉਹਨੂੰ ਕਿਸੇ ਚੀਜ਼ ਦੀ ਕਮੀ ਰਹਿੰਦੀ ਹੈ? ਭਲਾ ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਬਹੁ ਕਾਕੀ ਕਮੀਆਂ। ਮੇਰੇ ਤਾਂ ਸਤਿਗੁਰੂ ਜੀ ਸਵਾਮੀ ਮਾਲਕ ਨੇ ਹਰ ਪੱਖ ਤੋਂ ਮੇਰੇ ਤੇ ਖੁਸ਼ੀਆਂ ਕੀਤੀਆਂ ਹਨ।
ਨਿਜ ਸਮਾਨ ਮੈਂ ਲਖੋ ਨਾ ਕੋਈ।
ਮੈਂ ਆਪਣੇ ਵਰਗਾ ਨੀ ਕਿਸੇ ਨੂੰ ਸਮਝਦਾ ਹੋਣਾ, ਮੇਰੇ ਵਰਗਾ ਤਾਂ ਕੋਈ ਨੀ ਹੋਣਾ। ਭਾਈ ਮੱਖਣ ਸ਼ਾਹ ਨੂੰ ਇਹ ਮਾਣ ਹੈ ਕਿ ਮੇਰੇ ਵਰਗਾ ਹੋਰ ਕੌਣ ਹੋਵੇਗਾ ਜਿਹਦੇ ਤੇ ਇੰਨੀ ਕਿਰਪਾ, ਇੰਨੀ ਦਿਆਲਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਵੀ ਮੇਰੇ ਕਰਕੇ ਪ੍ਰਗਟ ਵੀ ਹੋ ਗਏ, ਬਹਾਨਾ ਮੇਰਾ ਲਿਆ, ਮੈਨੂੰ ਸੰਸਾਰ ਚ ਜਸ ਦੇ ਦਿੱਤਾ, ਵਡਿਆਈ ਦੇ ਦਿੱਤੀ। ਜਦੋਂ ਆਉਣ ਵਾਲੇ ਸਮੇਂ ਚ ਸਿੱਖ ਇਤਿਹਾਸ ਪੜਿਆ ਕਰਨਗੇ ਨੌਵੇਂ ਪਾਤਸ਼ਾਹ ਦਾ, ਉਦੋਂ ਮੇਰਾ ਨਾਮ ਹੀ ਲਿਆ ਜਾਇਆ ਕਰੇਗਾ। ਸਤਿਗੁਰਾਂ ਦੇ ਨਾਂ ਨਾਲ ਮੇਰਾ ਨਾਮ ਹੀ ਜੁੜ ਕੇ ਅਟਲ ਹੋ ਗਿਆ ਤੇ ਵਾਕਈ ਸੱਚਾਈ ਹੈ। ਅੱਜ ਵੀ ਮੱਖਣ ਸ਼ਾਹ ਨੂੰ ਆਪਾਂ ਯਾਦ ਕਰਦੇ ਹਾਂ, ਕਹਿੰਦੇ ਮੇਰੇ ਵਰਗਾ ਤਾਂ ਕੋਈ ਹੋਣਾ ਨੀ, ਨਿਜ ਸਮਾਨ ਮੈਂ ਲਖੋ ਨਾ ਕੋਈ। ਮੇਰੇ ਸਮਾਨ ਜਦੋਂ ਕਿਤੇ ਮਾਣ ਵੀ ਕਰਨਾ ਹੋਵੇ ਨਾ, ਸਿੱਖੀ ਤੇ ਮਾਣ ਕਰਿਆ ਕਰੋ ਕਿ ਮਾਂ ਮਹਾਰਾਜ ਜੀ ਦਾ ਸਿੱਖਾਂ ਦੁਨੀਆਂ ਦੇ ਜਿੰਨੇ ਧਰਮ ਨੇ, ਜਿੰਨੇ ਮਜ਼ਹਬ ਨੇ, ਜਿੰਨੇ ਫਿਰਕੇ ਨੇ, ਮੈਂ ਸਾਰਿਆਂ ਨਾਲੋਂ ਚੰਗਾ। ਕਿਉਂ ਚੰਗਾ? ਕਿਉਂਕਿ ਮੈਂ ਗੁਰੂ ਦਾ ਸਿੱਖ ਹਾਂ। ਗੁਰੂ ਦਾ ਸਿੱਖ ਹੋਣ ਤੇ ਮਾਣ ਹੋਣਾ ਚਾਹੀਦਾ, ਇਹ ਮਾਣ ਨਹੀਂ ਹੋਣਾ ਚਾਹੀਦਾ ਵੀ ਮੈਂ ਸਾਰੇ ਸਿੱਖਾਂ ਨਾਲੋਂ ਚੰਗਾ, ਇਹ ਮਾਣ ਹੋਣਾ ਚਾਹੀਦਾ ਵੀ ਦੁਨੀਆਂ ਦੇ ਜਿੰਨੇ ਮਜ਼ਹਬ ਧਰਮ ਨੇ ਮੈਂ ਉਹਨਾਂ ਸਾਰਿਆਂ ਨਾਲੋਂ ਚੰਗਾ। ਤਾਂ ਚੰਗਾ ਕਿਉਂਕਿ ਮੈਂ ਗੁਰੂ ਨਾਨਕ ਦੇ ਘਰ ਦਾ ਗੋਲਾ ਹਾਂ, ਮੈਂ ਗੁਰੂ ਨਾਨਕ ਦੇ ਘਰ ਦਾ ਦਾਸ ਹਾਂ, ਸਿੱਖ ਹਾਂ, ਇਹ ਮਾਣ ਹੋਣਾ ਚਾਹੀਦਾ। ਭਾਈ ਮੱਖਣ ਸ਼ਾਹ ਨੂੰ ਵੀ ਇਹੀ ਮਾਣ ਹੈ, ਕਹਿੰਦਾ ਮੇਰੇ ਸਮਾਨ ਤਾਂ ਕੋਈ ਹੋਰ ਹੋਣਾ ਹੀ ਨਹੀਂ।
ਕੈਸ ਪਰਸ ਪਰ ਡੇਰੇ ਆਇਓ।
ਇਹ ਤਾਂ ਆਪਣੇ ਨਾਲ ਦੇ ਸਾਥੀਆਂ ਨਾਲ ਗੱਲਬਾਤ ਕਰਦਾ ਹੋਇਆ ਭਾਈ ਮੱਖਣ ਸ਼ਾਹ ਚੱਲ ਕੇ ਆਪਣੇ ਡੇਰੇ ਤੇ ਆਇਆ।
ਭੋਜਨ ਬੈਠ ਜਥਾ ਸੁਖ ਪਾਇਓ।
ਦੁਪਹਿਰ ਦਾ ਸਮਾਂ ਸੀ, ਉਹ ਦੁਪਹਿਰ ਦੇ ਸਮੇਂ ਨੇ ਭੋਜਨ ਛਕਿਆ ਲੰਗਰ ਪ੍ਰਸ਼ਾਦਾ ਛਕਿਆ ਸੁਖ ਪਾਇਆ ਹੈ
ਨਿਜ ਸੇਜਾ ਪਰ ਪੋਡ ਰਿਹਾ
ਸਵੇਰੇ ਅੰਮ੍ਰਿਤ ਵੇਲੇ ਦਾ ਉੱਠਿਆ ਸੀ ਮੱਖਣ ਸ਼ਾਹ ਫਿਰ ਦੁਪਹਿਰ ਤੱਕ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਰਿਹਾ ਹੁਣ ਲੰਗਰ ਪ੍ਰਸ਼ਾਦਾ ਛਕ ਕੇ ਲੇਟ ਗਿਆ ਵੀ ਥੋੜਾ ਸਮਾਂ ਆਰਾਮ ਕਰ ਲਈਏ ਤੋ ਮੱਖਣ ਸ਼ਾਹ ਪ੍ਰਸ਼ਾਦਾ ਛਕ ਕੇ ਦੁਪਹਿਰੇ ਆਰਾਮ ਕਰਨ ਲੱਗਾ
ਕਿੰਚਿਤ ਨਿੰਦਰਾ ਆਨੰਦ ਲਿਓ
ਥੋੜਾ ਸਮਾਂ ਇਹਨੇ ਨੀਂਦ ਲਈ ਸਵੇਰ ਦਾ ਉੱਠਿਆ ਸੀ ਤੋ ਸਰੀਰ ਨੂੰ ਥੋੜੇ ਸਮੇਂ ਲਈ ਨੀਂਦ ਆਈ ਇਹਨੇ ਨਿੰਦਰਾ ਦਾ ਆਨੰਦ ਲਿਆ
ਸਨੇ ਸਨੇ ਤੁਮ ਸੰਗਤ ਸਾਰੇ ਲੀਲੇ ਖੁਸ਼ੀ ਸਰੂਪ ਨਿਆਰੇ
ਉਧਰ ਜਿਹੜੀ ਸੰਗਤ ਸੀ ਮੱਖਣ ਸ਼ਾਹ ਤਾਂ ਪਹਿਲਾਂ ਉੱਠ ਕੇ ਆ ਗਿਆ ਜਿਹੜੀ ਬਾਕੀ ਸੰਗਤ ਸੀ ਉਨ੍ਹਾਂ ਨੇ ਵੇਖਿਆ ਵੀ ਹੁਣ ਸਤਿਗੁਰੂ ਜੀ ਸਵੇਰ ਦੇ ਬੈਠੇ ਦਰਸ਼ਨ ਦੇ ਰਹੇ ਨੇ ਇਨ੍ਹਾਂ ਨੇ ਵੀ ਆਰਾਮ ਕਰਨਾ ਤੋ ਸਹਿਜੇ ਸਹਿਜੇ ਸਾਰੀ ਸੰਗਤ ਸਤਿਗੁਰਾਂ ਨੂੰ ਨਮਸਕਾਰ ਕਰਕੇ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਸਾਰੀ ਸੰਗਤ ਆਪਣੇ ਆਪਣੇ ਡੇਰਿਆਂ ਨੂੰ ਚਲੀ ਗਈ ਸਾਰੀ ਸੰਗਤ ਆਪਣੇ ਆਪਣੇ ਡੇਰਿਆਂ ਤੇ ਜਿੱਥੇ ਜਿੱਥੇ ਕਿਸੇ ਦਾ ਤੰਬੂ ਕਨਾਤ ਲੱਗਾ ਅੱਜ ਵਾਂਗਰ ਸਰਾਵਾਂ ਤਾਂ ਹੁੰਦੀਆਂ ਨਹੀਂ ਸੀ ਤੰਬੂ ਕਨਾਤਾਂ ਵੀ ਲਾ ਲੈਣੀਆਂ ਉਨ੍ਹਾਂ ਵਿਚ ਆਸਣ ਲਾ ਲੈਣਾ ਖੁੱਲੀਆਂ ਥਾਵਾਂ ਹੁੰਦੀਆਂ ਸੀ ਆਲੇ ਦੁਆਲੇ ਤੋ ਜਿੱਥੇ ਜਿੱਥੇ ਕਿਸੇ ਦਾ ਤੰਬੂ ਕਨਾਤ ਲੱਗਾ ਸਾਰੇ ਸਿੱਖ ਚੱਲ ਕੇ ਆਪੋ ਆਪਣੇ ਡੇਰਿਆਂ ਤੇ ਆ ਗਏ
ਸਤਿਗੁਰ ਸਤਿਤ ਬਦਨ ਤੇ ਪ੍ਰਾਏ
ਸਾਰਿਆਂ ਦੀ ਜ਼ੁਬਾਨ ਤੇ ਗੁਰੂ ਸਾਹਿਬ ਦੀ ਉਸਤਤ ਹੈ ਸਤਿਗੁਰਾਂ ਦੀ ਵਡਿਆਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਰਿਆਂ ਦੀ ਰਸਨਾ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਜਸ ਹੈ ਨੌਵੇਂ ਪਾਤਸ਼ਾਹ ਜੀ ਦੀ ਵਡਿਆਈ ਹੈ
ਗਏ ਜਥਾ ਸੁਖ ਹਰਕਤ ਸਾਰੇ
ਸਾਰੇ ਬੜੀ ਖੁਸ਼ੀ ਨਾਲ ਮੁੜੇ ਨੇ ਮਨ ਨੂੰ ਤਸੱਲੀ ਹੋ ਗਈ ਕਿਉਂਕਿ ਪਹਿਲਾਂ ਤਸੱਲੀ ਨਹੀਂ ਸੀ ਹੁੰਦੀ ਬਾਈ ਮੰਜੀਆਂ ਵਾਲਿਆਂ ਦੇ ਦਰਸ਼ਨ ਤਾਂ ਕਰਦੇ ਸੀ ਪਰ ਮਨ ਨੂੰ ਤਸੱਲੀ ਨਹੀਂ ਸੀ ਹੁੰਦੀ ਪਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਭਰੋਸਾ ਹੋ ਗਿਆ ਤਸੱਲੀ ਹੋ ਗਈ ਆ ਮਨ ਨੂੰ ਕਿ ਪੂਰੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਹਨ
ਪੂਰਨ ਭਏ ਮਨੋਰਥ ਭਾਰੇ
ਜੋ ਜੋ ਮਨੋਰਥ ਕਰਕੇ ਆਏ ਸਨ ਉਹ ਸਾਰਿਆਂ ਦੇ ਮਨੋਰਥ ਸਤਿਗੁਰੂ ਜੀ ਦੀ ਦਇਆ ਨਾਲ ਕਿਰਪਾ ਨਾਲ ਪੂਰਨ ਹੋ ਗਏ ਹਨ
ਜੈ ਕੈ ਗੁਰ ਬਿਤਨ ਕੀ ਬਾਤ
ਹਰ ਪਾਸੇ ਗੁਰੂ ਸਾਹਿਬ ਦੇ ਪ੍ਰਗਟ ਹੋਣ ਦੀ ਗੱਲ ਹੁਣ ਜਿਹੜੇ ਸਿੱਖ ਸਤਿਗੁਰਾਂ ਕੋਲ ਆਏ ਸੀ ਉਹ ਜਾ ਕੇ ਦੂਜਿਆਂ ਨੂੰ ਵੀ ਦੱਸਦੇ ਨੇ ਕਹਿੰਦੇ ਬਈ ਗੁਰੂ ਸਾਹਿਬ ਪ੍ਰਗਟ ਹੋ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਏਦਾਂ ਜਿੱਥੇ ਕਿੱਥੇ ਸਤਿਗੁਰਾਂ ਦਾ ਜਿਹੜਾ ਸੁਜਸ ਹੈ ਮਹਿਮਾ ਹੈ ਉਹ ਸਾਰੇ ਬਾਬੇ ਬਕਾਲੇ ਵਿਚ ਪ੍ਰਗਟ ਹੋਣ ਲੱਗੀ
ਬਸਰਤ ਭਈ ਮੈਂ ਦੇਵਦਾਤ
ਬੜੀ ਉਪਮਾ ਪਹਿਲੇ ਦਿਨ ਹੀ ਬੜੀ ਉਪਮਾ ਪ੍ਰਗਟ ਹੋ ਗਈ ਬੜਾ ਸੁਜਸ ਪਹਿਲੇ ਦਿਨ ਹੀ ਪ੍ਰਗਟ ਹੋ ਗਿਆ ਘਰ ਘਰ ਵਿਚ ਨੌਵੇਂ ਪਾਤਸ਼ਾਹ ਜੀ ਦਾ ਜ਼ਿਕਰ ਚੱਲ ਰਿਹਾ
ਕਤੀ ਚਤਰ ਲੇਟਿਕ ਗੁਰ ਰਹੇ
ਏਦਾਂ ਸੰਗਤ ਦੇ ਜਾਣ ਤੋਂ ਬਾਅਦ ਵੀ ਮਹਾਰਾਜ ਜੀ ਚਾਰ ਕ ਘੜੀਆਂ ਹੋਰ ਬੈਠੇ ਰਹੇ ਦਰਸ਼ਨ ਦਿੰਦੇ ਰਹੇ
ਮਿਰਦੁਲ ਸੇਜ ਪਰ ਨਿੰਦਰਾ ਲਏ
ਫਿਰ ਦੁਪਹਿਰੇ ਸਤਿਗੁਰਾਂ ਨੇ ਜਲ ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਵੀ ਨੇ ਦੁਪਹਿਰੇ ਆਰਾਮ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆਪਣੀ ਸੇਜਾ ਤੇ ਲੇਟ ਗਏ ਤੇ ਦੁਪਹਿਰੇ ਕੁਝ ਸਮੇਂ ਲਈ ਨਿੰਦਰਾ ਵਸ ਹੋਏ
ਬਹੁਰੀ ਉੱਠੇ ਸ੍ਰੀ ਗੁਰ ਭਗਵਾਨ ਕਯੋ ਤਰੰਗਨ ਕੋ ਅਬ ਆਨ
ਦੁਪਹਿਰੇ ਆਰਾਮ ਕੀਤਾ ਤੇ ਜਦੋਂ ਸ਼ਾਮ ਜੀ ਹੋਈ ਮਹਾਰਾਜ ਜੀ ਉੱਠੇ ਤੇ ਜਲ ਪਾਣੀ ਵਰਤਿਆ ਤੇ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਸਾਡਾ ਘੋੜਾ ਲੈ ਕੇ ਆਓ ਕਿਉਂਕਿ ਕਈ ਵਾਰ ਸਤਿਗੁਰੂ ਜੀ ਘੋੜੇ ਚੜ ਕੇ ਸੈਰ ਕਰਨ ਲਈ ਸ਼ਾਮ ਨੂੰ ਦੂਰ ਤੱਕ ਜਾਂਦੇ ਸੀ ਅੱਜ ਵੀ ਮਹਾਰਾਜ ਜੀ ਨੇ ਕਿਹਾ ਭਾਈ ਸਾਡਾ ਘੋੜਾ ਤਿਆਰ ਕਰਕੇ ਲਿਆਓ
ਸੁਣਤ ਦਾਸ ਨੇ ਰੁਚਿਰ ਬਣਾਏ
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸੇਵਾਦਾਰ ਤਬੇਲੇ ਚ ਗਿਆ ਉਹਨੇ ਜਾ ਕੇ ਘੋੜਾ ਸ਼ਿੰਗਾਰਿਆ ਅੱਜ ਘੋੜੇ ਦੇ ਵਧੀਆ ਨਵੀਂ ਕਾਠੀ ਪਾਈ ਉੱਤੇ ਵਧੀਆ ਕੀਮਤੀ ਦੁਸ਼ਾਲਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਘੋੜੇ ਤੇ ਸਵਾਰ ਹੋਣਾ ਘੋੜਾ ਚੰਗੀ ਤਰ੍ਹਾਂ ਸ਼ਿੰਗਾਰਿਆ ਚੰਗੀ ਮਾਲਿਸ਼ ਕੀਤੀ ਹੋਈ ਘੋੜੇ ਦੀ ਚੰਗੀ ਤਰ੍ਹਾਂ ਖਰਖਰਾ ਮਾਰ ਕੇ ਸਾਫ ਕੀਤਾ ਬੁਰਚ ਫੇਰਿਆ ਹੋਇਆ ਤੇ ਤਿਆਰ ਕਰਕੇ ਘੋੜੇ ਨੂੰ ਲੈ ਕੇ ਆਇਆ
ਸਰਬ ਅੰਗ ਤੇ ਕਿਉ ਜਲਾਏ
ਸਾਰੇ ਅੰਗ ਘੋੜੇ ਦੇ ਉਜਲ ਨੇ ਕਿਤੇ ਸਰੀਰ ਤੇ ਮਾੜੀ ਜੀ ਮਿੱਟੀ ਨੀ ਲੱਗੀ ਹੋਈ ਸਾਰਾ ਘੋੜਾ ਉਜਵਲ ਹੈ ਸਾਰੇ ਅੰਗ ਉਹਦੇ ਉਜਵਲ ਨੇ
ਚਿਰਜ਼ੀਨ ਤੇ ਪਾਵਨ ਕੀਮਤ
ਬੜੀ ਸੋਹਣੀ ਕਾਠੀ ਘੋੜੇ ਤੇ ਪਾਈ ਬੜੀ ਸੁੰਦਰ ਕਾਠੀ ਘੋੜੇ ਤੇ ਪਾਈ ਹੈ
ਕਾਲੇ ਕਰ ਮੁਖ ਮੈਂ ਦੀਨਤ
ਸਬਕਾ ਕਹਿੰਦੇ ਨੇ ਕੰਡਿਆਲੇ ਨੂੰ ਜਿਹਨੂੰ ਲਗਾਮ ਵੀ ਕਹਿੰਦੇ ਨੇ ਤੇ ਉਹ ਲਗਾਮ ਉਹ ਕੰਡਿਆਲਾ ਇਹਦੇ ਕਾਜਾ ਵੀ ਕਹਿ ਦਿੰਦੇ ਨਿਹੰਗ ਸਿੰਘਾਂ ਦੇ ਬੋਲਿਆਂ ਵਿਚ ਜਿਹੜਾ ਉਹ ਕੰਡਿਆਲਾ ਮੂੰਹ ਵਿਚ ਘੋੜੇ ਦੇ ਪਾਇਆ ਜਾਂਦਾ ਉਹਨੂੰ ਕਾਜਾ ਵੀ ਕਹਿੰਦੇ ਨੇ ਉਹ ਕਾਜਾ ਘੋੜੇ ਦੇ ਮੂੰਹ ਵਿਚ ਪਾਇਆ ਕੰਡਿਆਲਾ ਮੂੰਹ ਵਿਚ ਪਾ ਕੇ ਤੇ ਘੋੜਾ ਚੰਗੀ ਤਰ੍ਹਾਂ ਤਿਆਰ ਕੀਤਾ ਹੈ
ਡੋਰ ਸਾਥ ਬੰਧਨ ਕਰ ਲਿਆ
ਡੋਰ ਨਾਲ ਰੇਸ਼ਮ ਦੀ ਡੋਰ ਬੰਨੀ ਹੋਈ ਸੀ ਗਲ ਚ ਉਸੇ ਡੋਰ ਨਾਲ ਬੰਨ ਕੇ ਉਸ ਘੋੜੇ ਨੂੰ ਨਾਲ ਲੈ ਕੇ ਖਿੱਚ ਕੇ ਲੈ ਕੇ ਸਤਿਗੁਰਾਂ ਕੋਲ ਆਇਆ
ਸਤਿਗੁਰ ਕੇ ਨਿਕਟ ਜਨਾਵਾ
ਘੋੜਾ ਬਾਹਰ ਜਦੋਂ ਕੋਠੇ ਦੇ ਆ ਗਿਆ ਤੇ ਅੰਦਰ ਜਾ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਆਪ ਜੀ ਦੀ ਸਵਾਰੀ ਤਿਆਰ ਹੈ ਆਪ ਜੀ ਦਾ ਘੋੜਾ ਤਿਆਰ ਹੈ
ਉੱਥੇ ਸੇਜ ਤਜ ਬਾਹਰ ਆਏ
ਸਤਿਗੁਰੂ ਜੀ ਨੇ ਆਪਣੀ ਸੇਜਾ ਛੱਡੀ ਤੇ ਆਪਣੇ ਕੋਠੇ ਵਿਚੋਂ ਸਤਿਗੁਰੂ ਜੀ ਬਾਹਰ ਨਿਕਲ ਕੇ ਆਏ ਨੇ
ਵੀ ਬੜਵਾ ਨਿਕਟ ਅਨਾਏ
ਬੜਾ ਸੋਹਣਾ ਘੋੜਾ ਹੈ ਤੇ ਚੰਬੇ ਰੰਗ ਦਾ ਚੰਬੀ ਕਿਸਮ ਹੈ ਘੋੜੇ ਦੀ ਜਾਤ ਹੈ ਤੇ ਕਹਿੰਦੇ ਚੰਬੇ ਰੰਗ ਦਾ ਘੋੜਾ ਬੜਾ ਸੁੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਹੈ ਪਾਏ ਰਕਾਬ
ਗੈ ਬਾਗਾ ਅਗਲ ਮਗ ਜੋਹੇ
ਕਹਿੰਦੇ ਰਕਾਬ ਵਿਚ ਸਤਿਗੁਰਾਂ ਨੇ ਪੈਰ ਪਾਇਆ ਘੋੜੇ ਦੇ ਤੇ ਰਕਾਬ ਚ ਪੈਰ ਪਾ ਕੇ ਸਤਿਗੁਰ ਸਵਾਰ ਹੋ ਗਏ ਤੇ ਘੋੜੇ ਦੀਆਂ ਬਾਗਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਵਿੱਤਰ ਹਸਤ ਕਮਲਾਂ ਚ ਪਕੜੀਆਂ ਹਨ
ਬਹਿਰ ਗਏ ਗੁਰ ਪਿਆ ਫੇਰ ਉਤਰ ਪਰੇ ਨਿਤ ਬੈਠਣ ਕੇਰ
ਸਤਿਗੁਰੂ ਜੀ ਘੋੜੇ ਤੇ ਚੜ ਕੇ ਬਾਹਰ ਨੂੰ ਚੜੇ ਬਾਬੇ ਬਕਾਲੇ ਤੋਂ ਬਾਹਰਲੇ ਪਾਸੇ ਜਿੱਧਰ ਖੇਤ ਸੀ ਖਾਲੀ ਜਗ੍ਹਾ ਸੀ ਉਸ ਪਾਸੇ ਨੂੰ ਚਲੇ ਗਏ ਥੋੜਾ ਜਿਹਾ ਗਏ ਤੇ ਮਹਾਰਾਜ ਜੀ ਨੇ ਵੇਖਿਆ ਇਕ ਦਰਖਤ ਵੇਖਿਆ ਉਹਦੀ ਛਾਂ ਵੇਖੀ ਤੇ ਸਤਿਗੁਰੂ ਜੀ ਘੋੜੇ ਤੋਂ ਉਤਰ ਕੇ ਉਸ ਦਰਖਤ ਦੀ ਛਾਂ ਥੱਲੇ ਬੈਠ ਗਏ
ਇਤਕ ਸਿੱਖ ਤੈ ਪਹੁੰਚੇ ਜਾਏ
ਸਤਿਗੁਰਾਂ ਦੇ ਪਿੱਛੇ ਪਿੱਛੇ ਕਈ ਸਿੱਖ ਵੀ ਪਹੁੰਚ ਗਏ ਉੱਥੇ ਜੰਗਲ ਵਿਚ ਜਿੱਥੇ ਮਹਾਰਾਜ ਜੀ ਘੋੜੇ ਤੇ ਗਏ ਨੇ ਨਾ ਪਿੱਛੇ ਪਿੱਛੇ ਸਿੱਖ ਵੀ ਦੌੜਦੇ ਗਏ ਮਹਾਰਾਜ ਜੀ ਦੇ ਨਾਲ ਨਾਲ ਤੇ ਜਿੱਥੇ ਸਤਿਗੁਰੂ ਜੀ ਘੋੜੇ ਤੋਂ ਉਤਰ ਕੇ ਬੈਠੇ ਉੱਥੇ ਕੁਝ ਸਿੱਖ ਵੀ ਹਾਜ਼ਰ ਹੋ ਗਏ
ਦਰਸ਼ਨ ਦਰਸਨ ਆਨੰਦ ਬੜਾਏ
ਉਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਬੜਾ ਆਨੰਦ ਵਰਤਿਆ ਬਾਹਰ ਬੈਠਿਆਂ ਇਕਾਂਤ ਵਿਚ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਬੜਾ ਆਨੰਦ ਵਰਤਿਆ
ਗੁਰਗਾਦੀ ਨਿਸ਼ਚੇ ਅਬ ਭਏ ਗਬਨ ਕੀ ਸੰਸੈ ਮਤ ਗਏ
ਕਹਿੰਦੇ ਜੀ ਹੁਣ ਨਿਸ਼ਚਾ ਹੋ ਗਿਆ ਵੀ ਗੁਰਤਾ ਗੱਦੀ ਦੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਗੱਲ ਦਾ ਨਿਸ਼ਚਾ ਹੋ ਗਿਆ ਇਸ ਕਰਕੇ ਸਾਰੇ ਦਰਸ਼ਨ ਕਰਦੇ ਨੇ ਤੇ ਆਨੰਦ ਵਧਾ ਰਹੇ ਨੇ ਜਿਹੜੇ ਸਵੇਰੇ ਨਹੀਂ ਸੀ ਆ ਸਕੇ ਜਦੋਂ ਉਨ੍ਹਾਂ ਨੂੰ ਦੁਪਹਿਰੇ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨੇ ਤੇ ਉਹ ਬਾਹਰ ਨੂੰ ਗਏ ਨੇ ਤੇ ਉਹ ਬਾਹਰ ਹੀ ਚਲੇ ਗਏ ਉੱਥੇ ਹੀ ਜਿੱਥੇ ਮਹਾਰਾਜ ਜੀ ਬੈਠੇ ਸਨ ਉੱਥੇ ਹੀ ਆ ਕੇ ਉਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਨੰਦ ਮਾਣਿਆ
ਸਭਿਆਂ ਕੀ ਸੰਸਾ ਮਤ ਗਏ
ਸਾਰਿਆਂ ਦੇ ਮਨ ਚ ਜਿਹੜਾ ਸੰਸਾ ਸੀ ਸੰਸੇ ਵਾਲੀ ਮਤ ਸੀ ਉਹ ਸਾਰਿਆਂ ਦੇ ਅੰਦਰੋਂ ਚਲੀ ਗਈ
ਇਮ ਮਨ ਜਾਣ ਜਾਣ ਡਿਗਿਆ ਮੈਂ
ਇਦਾਂ ਆਪਣੇ ਮਨ ਚ ਜਾਣ ਜਾਣ ਕੇ ਕਿ ਗੁਰੂ ਤੇਗ ਬਹਾਦਰ ਸਾਹਿਬ ਹੀ ਗੁਰੂ ਨੇ ਉਨ੍ਹਾਂ ਤੋਂ ਇਲਾਵੇ ਹੋਰ ਜਿੰਨੇ ਨੇ ਕੱਚੇ ਪਿੱਲੇ ਨੇ ਕੱਚੇ ਅਧੂਰੇ ਨੇ ਪੂਰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਏਦਾਂ ਦਾ ਨਿਸ਼ਚਾ ਧਾਰਨ ਕਰਕੇ ਸਿੱਖ ਆਉਂਦੇ ਹਨ
ਸਫਲ ਜਨਮ ਦਰਸ ਤੋਂ ਪਾਵੇ
ਸਫਲੇ ਦਰਸ਼ਨ ਕਰਦੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਫਲਤਾ ਮਿਲਦੀ ਹੈ ਫਲ ਸਹਿਤ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ
ਗ੍ਰਾਮ ਵਿਕੇ ਸਭ ਸੋਧਨ ਪਾਤ
ਔਰ ਆਪਣੇ ਜਨਮ ਨੂੰ ਸਫਲਾ ਕਰਦੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਇਧਰ ਪਿੰਡ ਦੇ ਵਿਚ ਜਿਹੜੇ ਹੋਰ ਸੋਢੀ ਬੈਠੇ ਨੇ ਉਹਨਾਂ ਸੋਢੀਆਂ ਕੋਲ ਵੀ ਲੋਕ ਜਾਂਦੇ ਉਹਨਾਂ ਦੇ ਜਿਹੜੇ ਮਸੰਦ ਸੀ ਉਹ ਸੋਢੀਆਂ ਦੇ ਕੋਲ ਜਾਂਦੇ ਨੇ
ਜੈ ਕੈ ਪਾਖੈ ਗੁਰੂ ਪ੍ਰਕਾਸ਼
ਗੁਰੂ ਸਾਹਿਬ ਦੀ ਉਪਮਾ ਹੀ ਹੋ ਰਹੀ ਹਾਲੇ ਇਕ ਦਿਨ ਪੂਰਾ ਨਹੀਂ ਹੋਇਆ ਸਤਿਗੁਰਾਂ ਨੂੰ ਗੁਰੂ ਬਣਿਆ ਗੁਰੂ ਬਣ ਕੇ ਪ੍ਰਗਟ ਹੋਇਆ ਤੇ ਸਾਰੇ ਪਾਸੇ ਸੁਜਸ ਹੈ ਜਿੰਨੇ ਸੋਢੀ ਨੇ ਸਾਰੇ ਸੋਢੀਆਂ ਵਿਚ ਮਹਾਰਾਜ ਜੀ ਦੀ ਉਪਮਾ ਹੁੰਦੀ ਹੈ ਗੁਰੂ ਸਾਹਿਬ ਦਾ ਸੁਜਸ ਹੋ ਰਿਹਾ
ਜਸੂਸ ਧੀਰ ਮਲ ਕੇਰਾ
ਸਤਿਗੁਰੂ ਜੀ ਬਾਹਰ ਗਏ ਨਾ ਘੋੜੇ ਤੇ ਡੇਰਾ ਖਾਲੀ ਰਹਿ ਗਿਆ ਜਿਹੜਾ ਉੱਥੇ ਜਸੂਸੀ ਕਰਦਾ ਸੀ ਧੀਰਮਲ ਦਾ ਜਸੂਸ, ਉਹ ਜਸੂਸ ਨੇ ਜਦੋਂ ਸਤਿਗੁਰਾਂ ਦਾ ਡੇਰਾ ਖਾਲੀ ਪਿਆ ਵੇਖਿਆ ਵੀ ਇੱਥੇ ਤਾਂ ਕੋਈ ਹੈ ਹੀ ਨਹੀਂ ਹੁਣ, ਤੇ ਉਸ ਵਕਤ ਉਹ ਜਿਹੜਾ ਜਸੂਸ ਸੀ ਉਹ ਵਾਪਸ ਗਿਆ ਛੇਤੀ ਨਾਲ ਧੀਰਮਲ ਕੋਲ ਗਿਆ।
ਵਰਨਨ ਕੀਨ ਬਿਰਤਾਂਤ ਬਟੇਰਾ,
ਉਹਨੇ ਆਪਣੀ ਜਸੂਸੀ ਕੀਤੀ ਜਿੰਨਾ ਬਿਰਤਾਂਤ ਸੀ ਸਤਿਗੁਰਾਂ ਦੇ ਡੇਰੇ ਦਾ, ਉਹ ਆ ਕੇ ਧੀਰਮਲ ਤੇ ਸਿੰਘ ਮਸੰਦ ਨੂੰ ਦੱਸੀ।
ਗਏ ਵਹਿਰ ਸਿੱਖ ਤੈ ਵੀ ਆਏ,
ਕਹਿੰਦੇ ਜੀ ਗੁਰੂ ਜੀ ਇਸ ਵੇਲੇ ਇੱਥੇ ਆਪਣੇ ਡੇਰੇ ਚ ਨਹੀਂ, ਉਹ ਬਾਹਰ ਗਏ ਨੇ ਤੇ ਘੋੜੇ ਤੇ ਸਵਾਰ ਹੋ ਕੇ ਗਏ ਨੇ, ਤੇ ਹੈਰਾਨੀ ਇਸ ਗੱਲ ਦੀ ਵੀ ਸਿੱਖ ਵੀ ਪਿੱਛੇ ਪਿੱਛੇ ਗਏ ਨੇ ਉਹਨਾਂ ਦੇ, ਜਿੱਥੇ ਉਹ ਗਏ ਨੇ ਉਹਨਾਂ ਦੇ ਪਿੱਛੇ ਉਹਨਾਂ ਦੇ ਸਿੱਖ ਵੀ ਗਏ ਹਨ।
ਪ੍ਰਤਾਪ ਦਸਾਂ ਦੀ ਛਾਏ,
ਉਹਨਾਂ ਦਾ ਪ੍ਰਤਾਪ ਤੇ ਹੁਣ ਦਸਾਂ ਦਿਸ਼ਾਵਾਂ ਚ ਛਾਣ ਲੱਗ ਪਿਆ, ਸਾਰੇ ਪਾਸੇ ਉਹਨਾਂ ਦੀ ਮਹਿਮਾ ਪ੍ਰਗਟ ਹੋਣ ਲੱਗ ਪਈ ਹੈ।
ਸੁਨਤ ਧੀਰ ਮਲ ਹਿਰਦੈ ਵਿਚਾਰਾ, ਨਿਜ ਮਸੰਦ ਸੋ ਬਾਕੀ ਉਚਾਰਾ।
ਜਦੋਂ ਨੇ ਸੁਣਿਆ ਵੀ ਸਤਿਗੁਰਾਂ ਦੀ ਮਹਿਮਾ ਵੀ ਗੁਰੂ ਸਾਹਿਬ ਬਾਹਰ ਗਏ ਨੇ ਤੇ ਬਾਹਰ ਵੀ ਸੰਗਤ ਉਹਨਾਂ ਦੇ ਪਿੱਛੇ ਤੁਰ ਪਈ ਹੈ, ਤੇ ਸੁਣ ਕੇ ਧੀਰਮਲ ਆਪਣੇ ਸਿੰਘੇ ਮਸੰਦ ਨੂੰ ਬੋਲਿਆ ਜਿਹੜਾ ਇਹਦਾ ਸਲਾਹਕਾਰ ਸੀ। ਹੁਣ ਜਿਹੋ ਜਿਹਾ ਕੋਈ ਇਨਸਾਨ ਹੁੰਦਾ ਉਹਦੇ ਸਲਾਹਕਾਰ ਵੀ ਉਹੋ ਜਿਹੇ ਹੁੰਦੇ ਨੇ। ਧੀਰਮਲ ਦਾ ਜਿਹੜਾ ਸਲਾਹਕਾਰ ਸੀ ਖੋਟੀ ਮਤ ਵਾਲਾ ਸਿੰਘਾਂ ਮਸੰਦ, ਉਹਨੂੰ ਧੀਰਮਲ ਬੋਲਿਆ ਕਹਿਣ ਲੱਗਾ,
ਇਹ ਤੋਂ ਵਿਆਦ ਅਸਾਦ ਮਾਰੇ,
ਇਹ ਤਾਂ ਬੜੀ ਵੱਡੀ ਵਿਆਦ ਲੱਗ ਗਈ ਆਪਾਂ ਨੂੰ ਸਿੰਘੇ ਮਸੰਦ, ਇਹ ਗੁਰੂ ਤੇਗ ਬਹਾਦਰ ਥੋੜੀ ਨੇ, ਇਹ ਤਾਂ ਵਿਆਧੀ ਲੱਗ ਗਈ ਆਪਾਂ ਨੂੰ ਬੜੀ ਵੱਡੀ ਜਿਹੜੀ ਅਸਾਦ ਹੈ, ਇਹ ਤਾਂ ਬੜਾ ਵੱਡਾ ਰੋਗ ਆਪਾਂ ਨੂੰ ਆ ਚਿੰਬੜਿਆ ਜਿਹੜਾ ਠੀਕ ਨਹੀਂ ਹੋਣਾ।
ਡਰੇ ਨਹੀਂ ਕਿਉਂ ਬਿਨ ਮਾਰੇ,
ਹੁਣ ਇਹਨਾਂ ਨੂੰ ਮਾਰੇ ਬਿਨਾਂ ਇਹ ਰੋਗ ਨਹੀਂ ਖਤਮ ਹੋਣਾ, ਜੇ ਮਾਰਾਂਗੇ। ਹੁਣ ਧੀਰਮਲ ਵੀ ਨਾਲ ਰਲ ਗਿਆ ਸਿੰਘੇ ਦੇ, ਪਹਿਲਾਂ ਤਾਂ ਕਹਿੰਦਾ ਸੀ ਵੀ ਨਹੀਂ ਮਾਰਨਾ ਨਹੀਂ ਚੰਗਾ, ਪਰ ਹੁਣ ਕਹਿੰਦਾ ਜੀ ਇਹਨਾਂ ਨੂੰ ਮਾਰਨਾ ਹੀ ਚੰਗਾ, ਇਹਨਾਂ ਨੂੰ ਤਾਂ ਗੋਲੀ ਮਾਰ ਹੀ ਦੇਣੀ ਚਾਹੀਦੀ ਹੈ, ਤਾਂ ਹੀ ਇਹ ਖਤਮ ਹੋਣਗੇ, ਵਿਆਧੀ ਤਾਂ ਹੀ ਆਪਣੇ ਤੋਂ ਟਲੇਗੀ।
ਜਿਤ ਕਿਤ ਬਿਦਤ ਬਾਰਤਾ ਭਏ, ਗੁਰਤਾ ਕੀ ਗਾਦੀ ਇਨ ਲਏ।
ਇੱਕ ਦਿਨ ਹੋਇਆ ਹਾਲੇ ਇਹਨਾਂ ਨੂੰ ਗੁਰਿਆਈ ਗੱਦੀ ਤੇ ਬੈਠਿਆ ਤੇ ਸਾਰੇ ਪਾਸੇ ਪ੍ਰਗਟ ਹੋ ਗਈ ਇਹਨਾਂ ਦੀ ਮਹਿਮਾ। ਇਸੇ ਤਰ੍ਹਾਂ ਕੁਝ ਦਿਨ ਹੋਰ ਰਹਿ ਗਏ ਗੁਰਤਾ ਤੇ ਸਾਰੇ ਪਾਸੇ ਇਹਨਾਂ ਦੀ ਵਡਿਆਈ ਹੋ ਜਾਣੀ ਵੀ ਗੁਰਤਾ ਗੱਦੀ ਇਹਨਾਂ ਨੇ ਲਈ ਹੈ।
ਕਿਉਂ ਕਿਉਂ ਦੇਸ਼ ਵਿਦੇਸ਼ ਨ ਜਾਵੇ, ਸੁਣ ਸੁਣ ਸਗਰੇ ਨਰ ਤੈ ਆਵੇ।
ਇਹ ਜਿਹੜੇ ਲੋਕ ਨੇ ਇੱਥੇ ਰਹਿਣ ਵਾਲੇ ਦੇਸ਼ਾਂ ਵਿਦੇਸ਼ਾਂ ਚ ਜਾਣਗੇ, ਉੱਥੇ ਉਹਨਾਂ ਨੂੰ ਜਾ ਕੇ ਦੂਜਿਆਂ ਨੂੰ ਦੱਸਣਗੇ ਵੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ, ਫਿਰ ਉਹ ਵੀ ਆਉਣਗੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ। ਏਦਾਂ ਤਾਂ ਇਹਦੀਆਂ ਰੌਣਕਾਂ ਰੋਜ਼ ਇਹਨਾਂ ਕੋਲ ਲੱਗੀਆਂ ਰਿਹਾ ਕਰਨਗੀਆਂ, ਇਹਨਾਂ ਦੀ ਵਡਿਆਈ ਇਹਨਾਂ ਦੀ ਮਹਿਮਾ ਰੋਜ਼ ਹੀ ਉਜਾਗਰ ਹੁੰਦੀ ਰਹੇਗੀ।
ਅਸ ਨਾ ਹੋਏ ਗੁਰ ਹੋਏ ਜਾਏ, ਅਮਰੀ ਪੂਜਾ ਪਰ ਪਿਛਾਏ।
ਸਿੰਘੇ ਮਸੰਦ ਕਿਤੇ ਐਸਾ ਨਾ ਹੋਵੇ ਕਿ ਇਹੀ ਗੁਰੂ ਬਣ ਕੇ ਪ੍ਰਗਟ ਹੋ ਜਾਣ ਤੇ ਆਪਣੀ ਵਡਿਆਈ ਖਤਮ ਹੋ ਜਾਏ, ਸਾਨੂੰ ਕੋਈ ਪੁੱਛੇ ਵੀ ਨਾ। ਹੁਣ ਤਾਂ ਚਲੋ ਸਾਡੀ ਪੂਜਾ ਹੁੰਦੀ ਆ ਥੋੜੀ ਬਹੁਤ, ਜੇ ਗੁਰੂ ਤੇਗ ਬਹਾਦਰ ਹੀ ਗੁਰੂ ਬਣ ਕੇ ਪ੍ਰਗਟ ਹੋ ਗਏ, ਕਿਤੇ ਐਸਾ ਨਾ ਹੋਵੇ ਕਿ ਆਪਣੀ ਵਡਿਆਈ ਘਟ ਜੇ, ਸਾਡੀ ਪੂਜਾ ਹੀ ਖਤਮ ਹੋ ਜਾਏ।
ਹੁਣ ਮਸੰਦ ਨੇ ਧੀਰਜ ਦੀਨੋ,
ਸਿੰਘਾਂ ਮਸੰਦ ਬੜਾ ਚਲਾਕ ਚਤੁਰ ਸੀ, ਧੀਰਮਲ ਨੂੰ ਧੀਰਜ ਦਿੰਦਿਆਂ ਬੋਲਿਆ ਕਹਿਣ ਲੱਗਾ,
ਕਿਉਂ ਪਛਤਾਏ ਮਨੋ ਬਲ ਹੀਨੋ।
ਧੀਰਮਲ ਜੀ ਕਿਉਂ ਪਛਤਾਵਾ ਕਰਦੇ ਹੋ ਬਾਬਾ ਜੀ, ਤੁਸੀਂ ਤਾਂ ਏਦਾਂ ਪਛਤਾਵਾ ਕਰ ਰਹੇ ਹੋ ਜਿਵੇਂ ਤੁਹਾਡੇ ਚ ਤਾਕਤ ਹੀ ਨਹੀਂ ਹੁੰਦੀ। ਤੁਸੀਂ ਬੜੇ ਬਲ ਵਾਲੇ ਹੋ, ਤੁਹਾਡੇ ਕੋਲ ਤਾਕਤ ਹਾਲੇ ਉਹਨਾਂ ਨਾਲੋਂ ਜ਼ਿਆਦਾ ਤਾਕਤਵਰ ਹੋ ਤੁਸੀਂ, ਤੁਹਾਡੇ ਕੋਲ ਸਿਪਾਹੀ ਨੇ, ਆ ਨੌਕਰ ਚਾਕਰ ਨੇ, ਤੁਹਾਡੀ ਪੂਜਾ ਕਿੰਨੀ ਚਿਰ ਦੀ ਪੁਰਾਣੀ ਹੁੰਦੀ ਹੈ। ਕਹਿੰਦਾ ਜੀ ਤੁਸੀਂ ਆਪਣੇ ਬਲ ਨੂੰ ਪਛਾਣੋ, ਤੁਸੀਂ ਕਿਉਂ ਬਲ ਹੀਣੇ ਹੋ ਕੇ ਪਛਤਾਉਂਦੇ ਹੋ।
ਮੈਂ ਜਸੂਸ ਰਾਖੇ ਤੈ ਲਾਏ, ਸੰਜ ਸਮੇ ਲਹਿ ਤਿਸ ਕਾਏ।
ਮੈਂ ਜਸੂਸ ਛੱਡੇ ਹੋਏ ਨੇ ਉੱਥੇ, ਮੈਂ ਵੀ ਕੱਚੀਆਂ ਗੋਲੀਆਂ ਨਹੀਂ ਖੇਡਦਾ, ਮੈਂ ਜਸੂਸ ਛੱਡੇ ਹੋਏ ਨੇ ਆਪਣੇ, ਅੱਜ ਸ਼ਾਮ ਤੱਕ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਰ ਹੀ ਦੇਣਾ, ਬਸ ਅੱਜ ਸ਼ਾਮ ਤੱਕ ਦਾ ਸਮਾਂ, ਜਸੂਸ ਮੇਰੇ ਲੱਗੇ ਹੋਏ ਨੇ, ਜਦੋਂ ਮੈਨੂੰ ਖਬਰ ਮਿਲ ਗਈ ਤੇ ਮੈਂ ਸ਼ਾਮ ਤੱਕ ਉਹਨਾਂ ਨੂੰ ਮਾਰ ਮੁਕਾਉਣਾ।
ਸਕਲ ਵਸਤ ਕੋ ਆਮੈ ਛੀਨ,
ਜਿੰਨੀਆਂ ਵਸਤੂਆਂ ਨੇ ਉਹਨਾਂ ਦੇ ਡੇਰੇ ਤੇ ਉਹ ਸਾਰੀਆਂ ਖੋ ਕੇ ਲਿਆਵਾਂਗੇ, ਸਾਰੀਆਂ ਖੋ ਕੇ ਆਪਣੇ ਕੋਲ ਲਿਆਵਾਂਗੇ।
ਸੋ ਤੁਮ ਤੇ ਸਭੀ ਬਿਜਹੀਨ,
ਕੀ ਨੇ ਤੇਰੇ ਸਾਹਮਣੇ ਬਾਬਾ ਧੀਰਮਲ ਜੀ, ਉਹ ਕੀ ਨੇ ਤੁਹਾਡੇ ਸਾਹਮਣੇ, ਉਹ ਹਰ ਪੱਖ ਤੋਂ ਤੁਹਾਡੇ ਸਾਹਮਣੇ ਹੀਣ ਨੇ, ਕਮਜ਼ੋਰ ਨੇ, ਉਹਨਾਂ ਵਿੱਚ ਕੋਈ ਤਾਕਤ ਕੋਈ ਤਾਣ ਨਹੀਂ ਹੈ।
ਅਸਤੋ ਫਿਕਰ ਧਾਰ ਹਮਰਾ ਭਲੇ ਆਪ ਕੋ ਜਿਮ ਹੋਏ ਚੈ।
ਇਹ ਫਿਕਰ ਸਾਨੂੰ ਹੈ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਸਾਡੇ ਬੈਠੇ ਆ, ਤੁਸੀਂ ਕਿਉਂ ਫਿਕਰ ਕਰਦੇ ਹੋ? ਕਹਿੰਦੇ ਮੈਂ ਤਾਂ ਤੁਹਾਡਾ ਭਲਾ ਜਿਵੇਂ ਹੋਵੇਗਾ ਉਹ ਚਾਹੁੰਦਾ, ਜਿਹਦੇ ਨਾਲ ਤੇਰਾ ਫਾਇਦਾ ਹੋਵੇ ਤੇਰਾ ਲਾਭ ਹੋਵੇ ਉਹ ਕੰਮ ਮੈਂ ਕਰਨਾ ਚਾਹਾਂਗਾ।
ਨਾਹੇ ਸਾਬ ਜਸੂਸ ਕੋ ਆਵਾ ਵਹਿਰ ਗਯੋ ਤਿੰਨ ਆਨ ਸੁਨਾਵਾ।
ਹੁਣੇ ਜਸੂਸ ਆਇਆ, ਮੈਨੂੰ ਨੇ ਖਬਰ ਦਿੱਤੀ ਵੀ ਗੁਰੂ ਤੇਗ ਬਹਾਦਰ ਜੀ ਬਾਹਰ ਗਏ ਨੇ ਘੋੜੇ ਚੜ ਕੇ, ਵੀ ਉਹ ਸ਼ਹਿਰ ਤੋਂ ਬਾਹਰ ਆਪਣੇ ਨਗਰ ਤੋਂ ਬਾਹਰ ਨੂੰ ਗਏ ਨੇ, ਤੇ ਹੁਣੇ ਹੁਣੇ ਮੈਨੂੰ ਦੱਸਿਆ ਇਹਨੇ ਆ ਕੇ ਦੱਸਿਆ ਸੁਣਾਇਆ।
ਜੇ ਹਮ ਡਿਗ ਮਗ ਤੋਂ ਆਏ ਬਿੰਦ ਤੁਫੰਗਾ ਦੇ ਚਲਾਏ।
ਲੰਘਣ ਦਾ ਰਸਤਾ ਉਹਨਾਂ ਦਾ ਆਪਣੇ ਡੇਰੇ ਕੋਲੋਂ ਹੀ ਹੈ, ਇੱਥੋਂ ਹੀ ਲੰਘ ਕੇ ਗਏ ਨੇ ਤੇ ਵਾਪਸੀ ਵੀ ਉਹਨਾਂ ਨੇ ਇੱਥੋਂ ਹੀ ਆਉਣਾ। ਤੇ ਆਪਾਂ ਏਦਾਂ ਕਰੀਏ ਵੀ ਜਦੋਂ ਵਾਪਸੀ ਚੱਲ ਕੇ ਆਉਣਗੇ ਨਾ ਇੱਥੋਂ ਲੰਘਣਗੇ, ਤੇ ਆਪਾਂ ਬੰਦੂਕਾਂ ਬੀੜ ਛੱਡੀਏ ਪਹਿਲਾਂ ਹੀ, ਜਦੋਂ ਆਉਣਗੇ ਤੇ ਇਕੱਠੀਆਂ ਹੀ ਗੋਲੀਆਂ ਦਾਗ ਦੇਵਾਂਗੇ ਉਹਨਾਂ ਤੇ। ਜਦੋਂ ਇੱਥੋਂ ਸਾਡੇ ਡੇਰੇ ਕੋਲੋਂ ਲੰਘਣਗੇ, ਲੰਘਣਾ ਤਾਂ ਇੱਥੋਂ ਹੀ ਹੈ, ਉਹਨਾਂ ਨੇ ਗਏ ਵੀ ਇੱਥੋਂ ਨੇ, ਲੰਘਾ ਵੀ ਇਹੀ ਹੈ। ਜਦੋਂ ਆਉਣਗੇ ਆਪਾਂ ਬੰਦੂਕਾਂ ਬੀੜ ਛੱਡਦੇ ਆਂ, ਜਦੋਂ ਆਉਣਗੇ ਇਕੱਠੀਆਂ ਬੰਦੂਕਾਂ ਦੀਆਂ ਗੋਲੀਆਂ ਦਾਗ ਦੇਵਾਂਗੇ।
ਇੱਕ ਗੁਲਕਾ ਲਾਗੇ ਮਰਦਾ ਬਹੁਤ ਲਗੇ ਕਿਉਂ ਜੀਵਨ ਲੈ।
ਉਹਨਾਂ ਨੂੰ ਤਾਂ ਇੱਕ ਗੋਲੀ ਵੱਜ ਗਈ ਤੇ ਇੱਕ ਨਾਲ ਮਰ ਜਾਣਗੇ, ਤੇ ਜੇ ਆਪਾਂ 15-20 ਬੰਦੂਕਾਂ ਇਕੱਠੀਆਂ ਚਲਾ ਦਿੱਤੀਆਂ, ਇਕੱਠੀਆਂ ਗੋਲੀਆਂ ਉਹਨਾਂ ਨੂੰ ਵੱਜੀਆਂ, ਫਿਰ ਕਿੱਥੇ ਬਚਣਗੇ? ਉਹ ਤਾਂ ਇੱਕ ਗੋਲੀ ਨਾਲ ਹੀ ਮਾਰੇ ਜਾਣਗੇ, ਖਤਮ ਹੋ ਜਾਣਗੇ। ਪਰ ਮੈਂ ਤਾਂ 15-20 ਬੰਦੂਕਾਂ ਇਕੱਠੀਆਂ ਚਲਵਾਣੀਆਂ ਨੇ, ਤੇ ਇਕੱਠੀਆਂ ਗੋਲੀਆਂ ਉਹਨਾਂ ਨੂੰ ਵੱਜੀਆਂ ਤੇ ਕਿਵੇਂ ਬਚਣਗੇ? ਉਹ ਬਚ ਹੀ ਨਹੀਂ ਸਕਣਗੇ।
ਤਾਂ
ਕਹਿ ਕੇ ਸੀਏ ਮਸੰਦ ਨੇ ਆਪਣੇ ਸਿਪਾਹੀ ਤਿਆਰ ਕਰ ਲਏ, ਕਹਿੰਦਾ ਬੰਦੂਕਾਂ ਭਰ ਲਵੋ, ਗਜਾਂ ਨਾਲ ਬਰੂਦ ਤੇ ਗੋਲੀਆਂ ਵਿਚ ਠੋਕ ਲਵੋ।
ਕਸਕੇ ਕਮਰ ਭਏ ਤੈ ਖਰੇ।
ਇਹਦੇ ਜਿਹੜੇ ਸਿਪਾਹੀ ਸੀ ਨਾ, ਕਮਰ ਕੱਸਾ ਕਰਕੇ ਬੰਦੂਕਾਂ ਦੀਆਂ ਸਿਸਤਾਂ ਬੰਨ ਕੇ ਗਲੀ ਵਾਲੇ ਪਾਸੇ ਮੂੰਹ ਕਰਕੇ, ਵੀ ਜਦੋਂ ਗੁਰੂ ਤੇਗ ਬਹਾਦਰ ਲੰਘਣਗੇ ਉਦੋਂ ਗੋਲੀ ਚਲਾਵਾਂਗੇ, ਏਦਾਂ ਤਿਆਰ ਬਰ ਤਿਆਰ ਹੋ ਕੇ ਉਹ ਸਿਪਾਹੀ ਕਮਰ ਕੱਸਾ ਕਰਕੇ ਬੈਠ ਗਏ।
ਜਬ ਆਵੇ ਤੇ ਦਿਸ ਲਿਓ ਦੇਖ।
ਪਹਿਲਾਂ ਸਿੰਘਾਂ ਮਸੰਦ ਕਹਿੰਦਾ ਉਹਨਾਂ ਨੂੰ, ਕਹਿੰਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇਧਰ ਨੂੰ ਆਉਣਗੇ, ਜਦੋਂ ਦਿਸ ਪੈਣ ਨਾ ਉਦੋਂ ਹੀ ਗੋਲੀਆਂ ਚਲਾਣੀਆਂ ਸ਼ੁਰੂ ਕਰ ਦੇ।
ਅਤੋ ਤੁਫੰਗਾ ਮਿਲੋ ਅਸ਼ੇਕ।
ਜਦੋਂ ਤੁਹਾਡੀ ਬੰਦੂਕ ਦੀ ਗੋਲੀ ਦੀ ਮਾਰ ਥੱਲੇ ਆ ਜਾਣ ਤੇ ਬਸ ਬੰਦੂਕ ਦਾਗ ਦਿਓ ਜੇ, ਗੋਲੀਆਂ ਦਾਗ ਦਿਓ ਜੇ, ਉਹਨਾਂ ਨੂੰ ਮਾਰ ਮੁਕਾਇਆ ਜੇ।
ਤਾਕ ਨਿਸ਼ਾਨੋ ਹਨੋ ਬਨਾਏ ਮੈਂ ਜੀਵਤ ਜਿਮ ਘਰ ਕੋ ਜਾਏ।
ਇਹੋ ਜਿਹਾ ਨਿਸ਼ਾਨਾ ਤੱਕ ਕੇ ਚਲਾਇਓ ਜੇ ਵੀ ਉਹ ਜਿਉਂਦੇ ਘਰ ਨਾ ਜਾਣ ਆਪਣੇ, ਉਹ ਜੀਵਦੇ ਆਪਣੇ ਘਰ ਨਾ ਜਾਣ। ਇਹੋ ਜਿਹਾ ਨਿਸ਼ਾਨਾ ਤੱਕ ਕੇ ਚਲਾਇਓ, ਜਿਹਦੀ ਗੋਲੀ ਉਹਨਾਂ ਨੂੰ ਵੱਜੇਗੀ ਮੈਂ ਉਹਨੂੰ ਇਨਾਮ ਵੀ ਦਿਆਂਗਾ, ਉਹਨੂੰ ਇਨਾਮ ਦਿਆਂਗਾ ਖਜ਼ਾਨੇ ਵਿੱਚੋਂ।
ਦੁਸ਼ਟ ਮਸੰਦ ਸੁਬਿਧ ਕਰ ਐਸੇ।
ਇਹਦਾ ਦੁਸ਼ਟ ਸੀਏ ਮਸੰਦ ਨੇ ਇਹ ਵਿਧੀ ਕਰ ਲਈ, ਧੀਰ ਮੱਲ ਦੀ ਸਲਾਹ ਨਾਲ ਆਹ ਵਿਧੀ ਬਣਾ ਲਈ। ਸਿਪਾਹੀ ਲਾ ਦਿੱਤੇ, ਕੰਧ ਦੇ ਓਹਲੇ ਖੜੇ ਕਰ ਦਿੱਤੇ, ਬੰਦੂਕਾਂ ਉਹਨਾਂ ਦੇ ਹੱਥਾਂ ਚ ਫੜਾਈਆਂ ਹੋਈਆਂ।
ਧੀਰ ਮੱਲ ਕੇ ਡਿਗੋਏ ਬੈਸੇ।
ਧੀਰ ਮੱਲ ਦੇ ਕੋਲ ਤਿਆਰ ਬਰ ਤਿਆਰ ਹੋ ਕੇ ਬੈਠੇ ਨੇ ਬੰਦੂਕਾਂ ਕੱਸੀ।
ਕੈਸ ਪਯੋ ਮੈਂ ਸੁਣੀ ਦੁਪਹਿਰੇ ਨਿੰਦਰਾ ਬਸ ਪ੍ਰਿਅੰਕ ਪਰ ਠਹਿਰੇ।
ਗੱਲਾਂ ਕਰਨ ਲੱਗੇ, ਜਸੂਸ ਨੇ ਦੱਸਿਆ ਸੀ ਕਿ ਕਹਿੰਦਾ ਮੈਨੂੰ ਪਤਾ ਲੱਗਾ ਵੀ ਦੁਪਹਿਰ ਦੇ ਸਮੇਂ ਉਹ ਪਲੰਘੇ ਤੇ ਲੇਟੇ ਪਏ ਸੀ, ਦੁਪਹਿਰੇ ਉਹਨਾਂ ਨੇ ਪਲੰਘੇ ਤੇ ਲੇਟ ਕੇ ਆਰਾਮ ਕੀਤਾ, ਮੈਨੂੰ ਇਹ ਪਤਾ ਲੱਗਾ।
ਗਏ ਉਹਨਾਂ ਮੈਂ ਸਭ ਕੀ ਵਿਚਾਰੀ
ਸੀਆਂ ਮਸੰਦ ਕਹਿੰਦਾ ਵੀ ਮੈਂ ਜਾਣਾ ਤਾਂ ਉਦੋਂ ਚਾਹੁੰਦਾ ਸੀ ਦੁਪਹਿਰ ਨੂੰ ਜਦੋਂ ਸੁੱਤੇ ਪਏ ਸੀ, ਪਰ ਮੈਂ ਦੁਪਹਿਰ ਦਾ ਸਮਾਂ ਜਾਣ ਕੇ ਤਾਂ ਨਹੀਂ ਗਿਆ ਵੀ ਉਦੋਂ ਦਿਨ ਚੜਿਆ ਹੋਇਆ ਤੇ ਰੌਲਾ ਨਾ ਪੈ ਜੇ। ਸਿੱਖ ਬੜੇ ਇਕੱਠੇ ਹੋਏ ਫਿਰਦੇ ਸੀ ਉੱਥੇ ਵੀ ਬਹੁਤਾ ਰੌਲਾ ਨਾ ਪੈ ਜੇ, ਜਦੋਂ ਗੋਲੀ ਚੱਲੇਗੀ ਮਾਰ ਬਕਾਰਾ ਹੋਵੇਗਾ ਤੇ ਰੌਲਾ ਪੈਣਾ ਸੀ, ਇਸ ਕਰਕੇ ਮੈਂ ਦੁਪਹਿਰੀ ਨਹੀਂ ਗਿਆ, ਨਹੀਂ ਤਾਂ ਮੈਂ ਦੁਪਹਿਰੀ ਇਹ ਕੰਮ ਕਰ ਦੇਣਾ ਸੀ।
ਉਹ ਜਾਣੇ ਕੋ ਕਿਆ ਹੋਏ ਜਾਏ।
ਜੇ ਦੁਪਹਿਰੀ ਜਾਂਦਾ ਤੇ ਪਤਾ ਨਹੀਂ ਕੀ ਜਾਣੀਏ ਕੀ ਹੋ ਜਾਂਦਾ ਕੀ ਬਣ ਜਾਂਦਾ।
ਤੇ ਸਮੇਂ ਤੋਂ ਲੀਨ ਬਚਾਏ।
ਇਸ ਕਰਕੇ ਮੈਂ ਉਸ ਸਮੇਂ ਦੀ ਵਿਚਾਰ ਕਰ ਲਈ, ਹੁਣ ਆਪਣੇ ਕੋਲ ਸਮਾਂ, ਸ਼ਾਮ ਦਾ ਸਮਾਂ, ਹੁਣ ਰੌਲਾ ਵੀ ਨਹੀਂ ਪੈਣ ਲੱਗਾ, ਇੰਨੀ ਰਾਤ ਨੂੰ ਇਹ ਵੀ ਨਹੀਂ ਪਤਾ ਲੱਗਣਾ ਗੋਲੀ ਕਿੱਧਰੋਂ ਆਈ ਕਿਹਨੇ ਚਲਾਈ, ਕਹਿੰਦਾ ਹੁਣ ਆਪਣੇ ਕੋਲ ਸਮਾਂ ਹੈ।
ਇਹਾਂ ਤੂੰ ਫੰਗ ਜੇ ਲਗੈ ਨਾ ਕੋਏ ਹੁਣ ਪਹੁੰਚੇ ਕਰਮ ਜੈ ਹੋਏ।
ਵੀ ਪਹਿਲਾਂ ਤਾਂ ਆਪਾਂ ਇੱਥੇ ਮਾਰਨ ਦਾ ਯਤਨ ਕਰਾਂਗੇ ਉਹਨਾਂ ਨੂੰ, ਇੱਥੋਂ ਮੰਨ ਲਓ ਪਹਿਲੀ ਗੱਲ ਤਾਂ ਉਹ ਬਚਦੇ ਨਹੀਂ, ਇੰਨੀਆਂ ਗੋਲੀਆਂ ਚਲਾਣੀਆਂ ਨੇ। ਜੇ ਉਹ ਬਚ ਵੀ ਗਏ ਤੇ ਕਹਿੰਦਾ ਫਿਰ ਜਦੋਂ ਚਲੇ ਜਾਣਗੇ ਤੇ ਆਪਾਂ ਪਿੱਛੇ ਪਿੱਛੇ ਉਹਨਾਂ ਦੇ ਡੇਰੇ ਹੀ ਪਹੁੰਚ ਜਾਣਾ, ਉੱਥੇ ਜਾ ਕੇ ਮਾਰਾਂਗੇ ਉਹਨਾਂ ਦੇ ਘਰ ਜਾ ਕੇ, ਨਾਲੇ ਸਾਰਾ ਸਮਾਨ ਲੁੱਟਾਂਗੇ, ਰੁਪਈਆ ਪੈਸਾ ਲੁੱਟ ਕੇ ਲਿਆਵਾਂਗੇ, ਨਾਲੇ ਉਹਨਾਂ ਨੂੰ ਮਾਰ ਕੇ
ਆਵਾਂਗੇ।
ਏਦਾਂ ਇਹਨਾਂ ਨੇ ਸਲਾਹ ਕੀਤੀ, ਸਿੰਘੇ ਮਸੰਦ ਨੇ ਬਾਬੇ ਧੀਰ ਮੱਲ ਨਾਲ ਬਹਿ ਕੇ ਆਹ ਵਿਚਾਰਾਂ ਕੀਤੀਆਂ।
ਗੁਰੂ ਉਡੀਕੈ ਪੰਥੈ ਲਹੇ,
ਉਡੀਕਣ ਲੱਗੇ ਰਸਤੇ ਦੇ ਵਿੱਚ ਵੀ, ਹੁਣ ਗੁਰੂ ਸਾਹਿਬ ਲੰਘਣਗੇ ਇੱਥੋਂ ਲੰਘ ਕੇ ਜਾਣਗੇ।
ਇਤਨੇ ਮੈਂ ਸ਼੍ਰੀ ਤੇਗ ਬਹਾਦਰ ਬੜਵਾ ਪਰ ਓਡੇ ਸਿਰ ਚਾਦਰ।
ਇਹਨੇ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸਵਾਰੀ ਤੇ ਸਵਾਰ ਤੇ ਸਵਾਰ ਹੋ ਕੇ, ਚਾਦਰ ਮਹਾਰਾਜ ਜੀ ਰੱਖਦੇ ਸੀ ਨੌਵੇਂ ਪਾਤਸ਼ਾਹ, ਇੱਕ ਚਾਦਰ ਬੁੱਕਲ ਮਾਰ ਕੇ ਰੱਖਦੇ ਸੀ। ਉਹ ਚਾਦਰ ਮਹਾਰਾਜ ਜੀ ਨੇ ਸਿਰ ਤੇ ਵੀ ਲਈ ਹੋਈ ਤੇ ਚਾਦਰ ਦੀ ਬੁੱਕਲ ਮਾਰੀ ਹੋਈ ਤੇ ਘੋੜੇ ਤੇ ਬੈਠੇ ਮਹਾਰਾਜ ਸੱਚੇ ਪਾਤਸ਼ਾਹ ਜੀ। ਇੰਨੇ ਨੂੰ ਬਾਹਰੋਂ ਘੋੜੇ ਤੇ ਬੈਠੇ ਚਾਦਰ ਦੀ ਬੁੱਕਲ ਮਾਰੀ ਵਾਪਸ ਆਏ।
ਸਹਿਜ ਸੁਭਾਏ ਕੇ ਆਵਨ ਕਰੇ,
ਸਹਿਜ ਸੁਭਾਏ ਮਹਾਰਾਜ ਜੀ ਆ ਰਹੇ ਨੇ, ਸੁਤੇ ਸਿੱਧ ਸੁਭਾਵਕ ਹੀ ਮਹਾਰਾਜ ਜੀ ਬੇਪਰਵਾਹੀ ਦੇ ਰੰਗ ਵਿਚ ਆ ਰਹੇ ਨੇ।
ਹੱਥ ਬਿਖੇ ਬਾਗਾਂ ਨੂੰ ਉਲਾਰੀ,
ਮਹਾਰਾਜ ਜੀ ਦੇ ਹੱਥਾਂ ਦੇ ਵਿਚ ਘੋੜੇ ਦੀਆਂ ਵਾਗਾਂ ਨੇ, ਉਹ ਵਾਗਾਂ ਮਹਾਰਾਜ ਜੀ ਦੇ ਹੱਥਾਂ ਵਿਚ ਉਲਰਦੀਆਂ ਨੇ।
ਸੱਜ ਸੁਰੰਗਨ ਹੋਤ ਸੰਭਾਵਤ,
ਘੋੜਾ ਤੇਜ ਹੁੰਦਾ ਵੀ ਤੇਜ਼ੀ ਨਾਲ ਦੌੜਨਾ ਚਾਹੁੰਦਾ ਮਹਾਰਾਜ ਜੀ, ਫਿਰ ਵੀ ਉਹਨੂੰ ਸਹਿਜੇ ਸਹਿਜੇ ਟੋਰਦੇ। ਘੋੜਾ ਤੇਜ਼ੀ ਨਾਲ ਦੌੜਨਾ ਚਾਹੁੰਦਾ ਬੜਾ ਬਲੀ ਹੈ, ਪਰ ਮਹਾਰਾਜ ਉਹਦੀਆਂ ਵਾਗਾਂ ਖਿੱਚ ਕੇ ਉਹਨੂੰ ਸਹਿਜੇ ਸਹਿਜੇ ਟੋਰਦੇ ਨੇ।
ਦੇ ਦੇ ਧੀਰਜ ਪੰਥ ਚਲਾਵਤ,
ਧੀਰਜ ਦੇ ਦੇ ਕੇ ਰਸਤੇ ਤੇ ਟੋਰਦੇ ਹਨ।
ਸੁਖਮ
ਹੱਥ ਚ ਮਹਾਰਾਜ ਜੀ ਨੇ ਇੱਕ ਚਾਦਰਾ, ਇੱਕ ਹੱਥ ਚ ਰਕਾਬ ਉਹ ਫੜੀ ਹੋਈ ਹੈ ਲਗਾਮ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਹੱਥ ਵਿਚ ਸੂਖਮ ਜਿਹਾ ਰੁਮਾਲ ਸੀ, ਉਹ ਚਿਹਰਾ ਸਾਫ ਕਰਨ ਵਾਸਤੇ ਸੋਹਣਾ ਜਿਹਾ ਇੱਕ ਸੂਖਮ ਜਿਹਾ ਰੁਮਾਲ ਪਕੜਿਆ ਹੋਇਆ।
ਮੰਦ ਮੰਦ ਗਮਨਤ ਸੁਖ ਚਾਲ,
ਹੌਲੇ ਹੌਲੇ ਘੋੜੇ ਨੂੰ ਸਹਿਜੇ ਸਹਿਜੇ ਟੋਰਦੇ ਮਹਾਰਾਜ, ਥੋੜੀ ਤੱਚ ਵਾਲੀ ਜਿਹੜੀ ਚਾਲ ਪੋਈਏ ਪਾਇਆ ਹੋਇਆ, ਸਹਿਜੇ ਸਹਿਜੇ ਟੋਰਦੇ ਟੋਰਦੇ ਆ ਰਹੇ ਨੇ।
ਜਬੈ ਗ੍ਰਾਮ ਪਰਵਿਸ਼ੇ ਗੁਰ ਆਏ, ਛੁੱਟੀ ਤੁਫੰਗੈ ਸ਼ਬਦ ਉਠਾਏ।
ਜਦੋਂ ਪਿੰਡ ਦੇ ਨੇੜੇ ਪਹੁੰਚੇ, ਧੀਰ ਮੱਲ ਦੇ ਡੇਰੇ ਦੇ ਕੋਲ ਨੇੜੇ ਆਏ, ਉਸੇ ਵੇਲੇ ਬੰਦੂਕਾਂ ਛੁੱਟ ਪਈਆਂ, ਉਸੇ ਵੇਲੇ ਇਹਨਾਂ ਨੇ ਗੋਲੀਆਂ ਦਾਗ ਦਿੱਤੀਆਂ, ਇੱਕ ਨਹੀਂ ਕਈ ਬੰਦੂਕਾਂ ਇਕੱਠੀਆਂ ਹੀ ਚਲਾ ਦਿੱਤੀਆਂ।
ਤੁਪਕ ਤੜਾ ਕੇ ਅਚਾਨਕ ਸੁਣ ਕੇ,
ਬੰਦੂਕਾਂ ਦੇ ਤੜਾਕ ਦੀ ਆਵਾਜ਼ ਸੁਣ ਕੇ, ਬੰਦੂਕਾਂ ਦਾ ਜਦੋਂ ਚੱਲਦੀਆਂ ਨੇ ਖੜਾਕ ਆਉਂਦਾ, ਉਹਦੀ ਖੜਾਕ ਦੀ ਆਵਾਜ਼ ਸੁਣ ਕੇ,
ਤੇਜ ਤੁਰੰਗਨ ਵੀ ਡਰ ਗੁਣ ਕੇ,
ਘੋੜਾ ਵੀ ਇੱਕ ਵਾਰੀ ਤਰਬ ਗਿਆ ਤੇ ਡਰ ਕੇ ਤੇਜ਼ ਹੋ ਗਿਆ, ਜਦੋਂ ਗੋਲੀਆਂ ਚੱਲੀਆਂ ਨਾ ਤੇ ਘੋੜਾ ਆਵਾਜ਼ ਦੇ ਨਾਲ ਹੀ ਡਰ ਕੇ ਤੇਜ਼ੀ ਨਾਲ ਦੌੜਨ ਲੱਗ ਪਿਆ।
ਸ਼੍ਰੀ ਸਤਿਗੁਰ ਬਾਗ ਉਠਾਏ,
ਮਹਾਰਾਜ ਜੀ ਨੇ ਬਾਗ ਚੁੱਕੀ ਘੋੜੇ ਦੀ,
ਦੇਖਤ ਤਿਸ ਵਿਚ ਗਿਰਾ ਅਲਾਏ,
ਐਨ ਧੀਰ ਮੱਲ ਦੇ ਡੇਰੇ ਦੇ ਕੋਲ ਕੰਧ ਦੇ ਨਾਲ ਪਾਰਲੇ ਪਾਸੇ ਧੀਰ ਮੱਲ ਨਜ਼ਰ ਆਉਂਦਾ ਸੀ। ਸਤਿਗੁਰੂ ਜੀ ਕੋਲ ਆ ਕੇ ਨਾ ਘੋੜੇ ਨੂੰ ਥੋੜਾ ਜਿਹਾ ਰੋਕਿਆ, ਗੋਲੀਆਂ ਜਦੋਂ ਚਲਾਈਆਂ ਉਹਨਾਂ ਨੇ, ਮਹਾਰਾਜ ਜੀ ਨੇ ਥੋੜਾ ਜਿਹਾ ਘੋੜੇ ਨੂੰ ਹੌਲੇ ਕੀਤਾ, ਰੋਕਿਆ ਤੇ ਵੇਖ ਕੇ ਧੀਰ ਮੱਲ ਵਾਲੇ ਪਾਸੇ, ਸਿੰਘੇ ਮਸੰਦ ਵਾਲੇ ਪਾਸੇ ਬੈਠੇ ਸੀ ਪਰਲੇ ਪਾਸੇ, ਉਹਨਾਂ ਵੱਲ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਬੋਲੇ,
ਦੋਏਰਾ ਭਲੇ ਧੀਰ ਮੱਲ ਭਲੇ ਜੀ ਭਲੇ ਧੀਰ ਮੱਲ ਧੀਰ।
ਮਹਾਰਾਜ ਜੀ ਕਹਿੰਦੇ ਧੀਰ ਮੱਲ ਭਲਾ ਹੋਵੇ ਤੇਰਾ, ਭਲਾ ਹੋਵੇ ਧੀਰ ਮੱਲ ਭਲਾ ਹੋਵੇ, ਉਹ ਗੋਲੀਆਂ ਚਲਵਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਤੇਰਾ ਭਲਾ ਹੋਵੇ, ਤੂੰ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ, ਅਸੀਂ ਤਾਂ ਕਹਿਣੇ ਆ ਨਾ, ਸਤਿਗੁਰਾਂ ਨੇ ਕਰਕੇ ਵਿਖਾਇਆ ਤੇ ਗੋਲੀਆਂ ਚਲਾ ਰਿਹਾ ਮਹਾਰਾਜ, ਕਹਿੰਦੇ ਭਲੇ ਧੀਰ ਮੱਲ ਭਲਾ ਹੋਵੇ ਤੇਰਾ ਭਲਾ ਹੋਵੇ, ਇਹਨੂੰ ਕਹਿੰਦੇ ਨੇ ਨਿਰਵੈਰ, ਜਿਨ੍ਹਾਂ ਦੇ ਮਨ ਚ ਕਿਸੇ ਪ੍ਰਤੀ ਵੈਰ ਹੀ ਕੋਈ ਨੀ, ਵੈਰ ਵਿਰੋਧ ਤਾਂ ਹੈ ਹੀ ਨਹੀਂ ਹਿਰਦੇ ਵਿਚ, ਗੁਰਮੁਖ ਵੈਰ ਵਿਰੋਧ ਗਵਾਵ ਹੈ ਹੀ ਨਹੀਂ ਹਿਰਦੇ ਚ ਵੈਰ ਵਿਰੋਧ। ਮਹਾਰਾਜ ਜੀ ਕਹਿੰਦੇ ਧੀਰ ਮੱਲ ਭਲਾ ਭਲਾ ਧੀਰ ਮੱਲ ਜੀ,
ਬਹੁਤ ਬਾਰ ਬੋਲੇ ਬਦਲ ਸ਼੍ਰੀ ਪ੍ਰਭ ਗੁਣੀ ਗਈਰ,
ਵਾਰੀ ਨੀ ਕਈ ਵਾਰੀ ਕਹੀ ਮਹਾਰਾਜ ਜੀ ਨੇ, ਕਈ ਵਾਰੀ ਕਿਹਾ ਧੀਰ ਮੱਲ ਭਲਾ ਧੀਰ ਮੱਲ ਭਲਾ ਤੇਰਾ ਭਲਾ, ਏਦਾਂ ਮਹਾਰਾਜ ਜੀ ਨੇ ਕਈ ਵਾਰ ਇਹ ਬਚਨ ਕੀਤਾ।
ਜੋ ਪਈ ਮੰਦ ਦੁਰਾਏ ਤੁਰੰਗਨ ਚੱਲੇ।
ਮਹਾਰਾਜ ਜੀ ਨੇ ਥੋੜਾ ਜਿਹਾ ਘੋੜਾ ਤੇਜ ਕੀਤਾ ਤੇ ਧੀਰਮਲ ਦੇ ਡੇਰੇ ਦੇ ਕੋਲੋਂ ਚੱਲ ਪਏ।
ਬੋਲਤ ਭਲੇ ਧੀਰਮਲ ਭਲੇ,
ਬੋਲਦੇ ਜਾ ਰਹੇ ਨੇ ਧੀਰਮਲ ਦਾ ਭਲਾ ਹੋਵੇ, ਧੀਰਮਲ ਦਾ ਭਲਾ ਹੋਵੇ, ਏਦਾਂ ਮਹਾਰਾਜ ਜੀ ਬੋਲਦੇ ਜਾ ਰਹੇ ਨੇ।
ਆਪਣੇ ਸਦਨ ਪਰਵੇਸ਼ੇ ਜਾਏ, ਉਤਰ ਸੇਜ ਪਰ ਰਹੇ ਸੁਆਏ।
ਮਹਾਰਾਜ ਜੀ ਆਪਣੇ ਮਹਿਲ ਚ ਪਹੁੰਚ ਗਏ, ਆਸਣ ਤੇ ਪਹੁੰਚ ਗਏ, ਘੋੜੇ ਤੋਂ ਉਤਰ ਕੇ ਸੇਜਾ ਤੇ ਸੋਭਨੀਕ ਹੋਏ। ਪਰ ਇਹ ਫਿਰ ਬਾਦ ਨੀ ਆਇਆ, ਸਿਆ ਮਸੰਦ ਫੌਜਾਂ ਲੈ ਕੇ ਡੇਰੇ ਤੇ ਹੀ ਜਾ ਪਹੁੰਚਿਆ, ਮਹਾਰਾਜ ਜੀ ਦੇ ਆਸਣ ਤੇ ਹੀ ਜਾ ਪਹੁੰਚਿਆ। ਉਥੇ ਆ ਕੇ ਲੁੱਟ ਮਾਰ ਕਰ ਰਿਹਾ,